پے پن پائی بیلو سنگ کرو پرو کام نہ جم چت چیو پیو گیان تچن ارمائی برہم بنا کچھ لکھیت نائی.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت دین دنیا دے مالک سرب سانجی والتا دے سانجی رہبر ستگر بانی پرخ پرخوتم بانی سیوں چت لاوے گو گربانی سنت میرا من درویا من پینا نج کریا وے گو. ایسے ستگرو تن تن شری گرو گرنتھ صاحب جی مہاراج گرو دیو جی دے پاون پوتر چرنا کملاں چ سندھیا ویلے دے دوانا چ حاضریاں پر کے اکتر ہو کے پنجویں پاتشاہ شہیداں دے سرتاج ستگرو تن تن شری گرو ارجن دیو صاحب جی مہاراج جی دی پوتر پاون امرت کتھا بہت ہی ادب ستکار شردا بھاونا نال آپ جی سربن کر رہے. دیانند ستگرو جی نے سری امرتسر صاحب اندر سونے سری سچ کھنڈ ہرمندر صاحب کی رچنا کیتی ہے. ستگران دا بہت ہی سندر دربار بن کے تیار ہو چکا ہے جس دی پچھم دشا والے پاسے درشنی ڈوڑی ہے اور سروور دے اوپر ایک سندر پل دی رچنا کیتی گئی ہے اور چڑھ دے والے پاسے ہر کی پوڑی بنائی ہے جتھوں گرو کی سنگتاں امرت سروور وچوں چوڑا لیندیاں ہن. سری ہرمندر صاحب دے چارے پاسے جو سروور تو اوپر رکھ کے اچھی کرسی بنائی گئی ہے وہ دی چھوٹی پرکرما ایک برابر ایک سم چارے پاسیوں بنائی ہے. دربار صاحب دے درشن کرن والے پریمی سکھ درشن کر کے پھر چھوٹی پرکرما کردے ہن. دوسری چھت جو وچکارلی چھت ہے اوتھے دربار صاحب دے چارے پاسے سندر دریچیاں باریاں رکھیاں ہن جنہاں وچوں سندر ہوا آوندی تے چارے پاسے جالی جل نظر آوندا ہے. بڑا سونا دربار ستگراں دا بن کے تیار ہو چکا ہے. دربار صاحب اندر بیٹھ کے گرو ارجن دیو صاحب جی سنگت نوں دربار صاحب دی مہما اور سری امرتسر سروور دی مہما اپنے شبداں راہی اچارن کر کے سناؤندے نے. بہت سارے سکھ آ کے دربار صاحب حاضریاں بھردے نے. امرتسر سروور چ اشنان کر کے اپنے جنم جنمانتراں دے کیتے ہوئے پاپاں نوں کٹدے نے. سچ کھنڈ سری ہرمندر صاحب ستگراں دے دربار وچ ہر ویلے پرمیشر دی کیرتی ہوندی آ, اکال پرخ دا کیرتن ہوندا ہے. بہت سارے سکھ بڑے ادب نال ستکار نال گرو چرنا چ جڑ کے گربانی دا کیرتن سربن کر رہے ہن. اسی طرح ستگرو غریب نواز پاتشاہ جی جنہاں جنہاں گرسکھاں نے سری امرتسر سروور دی سیوا کیتی, سری ہرمندر صاحب دی سیوا کیتی ہے, انہاں سکھاں ساریاں نوں سد کے انہاں نوں بخششاں کر رہے نے. برہم گیانی بھائی بھگتو جی جنہاں نے بہت وڈی کالنا کالی ہے انہاں نوں سد کے بھائی بھگتو جی تے ستگراں نے بڑیاں بخششاں کیتیاں. بچن کیتا کہ مالوے دا سارا علاقہ جس علاقے چ تسی رہندے ہو ਉਹ ਸਭ ਤੁਹਾਡੀ ਵੀ ਪੂਜਾ ਕਰਨਗੇ, ਤੁਹਾਡੇ ਪੁੱਤਰਾਂ ਤੇ ਪੋਤਰਿਆਂ ਦੀ ਵੀ ਪੂਜਾ ਕਰਨਗੇ। ਇਹ ਬਖਸ਼ਿਸ਼ਾਂ ਭਾਈ ਭਗਤੂ ਜੀ ਨੂੰ ਕੀਤੀਆਂ ਉੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਤੇ ਪਹਿਲਾਂ ਹੀ ਗੁਰੂ ਸਾਹਿਬ ਦੀ ਬੜੀ ਕਿਰਪਾ ਦਇਆ ਹੈ, ਹੋਰ ਖੁਸ਼ੀਆਂ ਬਾਬਾ ਬੁੱਢਾ ਸਾਹਿਬ ਜੀ ਤੇ ਸਤਿਗੁਰੂ ਜੀ ਨੇ ਕੀਤੀਆਂ ਨੇ, ਕਿਉਂਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਸਿਰ ਤੇ ਟੋਕਰੀ ਢੋਣ ਦੀ ਸੇਵਾ ਕੀਤੀ ਹੈ। ਤੋ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਵੀ ਬਖਸ਼ਿਸ਼ਾਂ ਕੀਤੀਆਂ, ਕਿਰਪਾ ਕੀਤੀ ਹੈ। ਹੋਰ ਵੀ ਕੁਝ ਸਿੱਖ ਨੇ ਜਿਨ੍ਹਾਂ ਤੇ ਸਤਿਗੁਰੂ ਜੀ ਦਇਆ ਕਰ ਰਹੇ ਹਨ, ਕਿਰਪਾ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਉਹਨਾਂ ਨਿਕਟਵਰਤੀ ਸਿੱਖਾਂ ਦੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੌਪਈ ਪੁੰਨ ਭਾਈ ਮੈਲੋ ਸੰਗ ਕਹਿਓ, ਪਰੋ ਕਾਮਨਾ ਜਿਮ ਚਿਤ ਚਯੋ।
ਸਤਿਗੁਰੂ ਜੀ ਨੇ ਫਿਰ ਭਾਈ ਬਹਿਲੋ ਤੇ ਕਿਰਪਾ ਕੀਤੀ, ਭਾਈ ਬਹਿਲੋ ਤੇ ਬਖਸ਼ਿਸ਼ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਬਹਿਲੋ ਜੀ ਤੁਹਾਡੇ ਤੇ ਵੀ ਗੁਰੂ ਕੀ ਕਿਰਪਾ ਹੈ, ਬਖਸ਼ਿਸ਼ ਹੈ, ਤੁਸੀਂ ਵੀ ਆਪਣੀ ਕਾਮਨਾ ਪੂਰੀ ਕਰ ਲੋ। ਜੋ ਤੁਹਾਡੀ ਕਾਮਨਾ ਹੈ, ਤੁਹਾਡੀ ਵੀ ਕਾਮਨਾ ਪੂਰੀ ਹੋਵੇਗੀ, ਜੋ ਤੁਸੀਂ ਆਪਣੇ ਚਿੱਤ ਚ ਚਾਹੁੰਦੇ ਹੋ ਉਸੇ ਤਰ੍ਹਾਂ ਹੋ ਜਾਏਗਾ, ਉਹੀ ਵਰ ਤੁਹਾਨੂੰ ਪ੍ਰਾਪਤ ਹੋਵੇਗਾ।
ਭਇਓ ਗਿਆਨ ਸਚਿਨ ਰਮਾਈ, ਬ੍ਰਹਮ ਬਿਨਾ ਕੁਛ ਲਕੀਅਤ ਨਾਈ।
ਜਦੋਂ ਸਤਿਗੁਰੂ ਜੀ ਨੇ ਬਚਨ ਕੀਤੇ, ਗੁਰਦੇਵ ਦੇ ਬਚਨ ਕਰਨ ਦੀ ਦੇਰੀ ਸੀ ਕਿ ਭਾਈ ਬਹਿਲੋ ਜੀ ਦੇ ਹਿਰਦੇ ਚ ਤਤ ਛਿਨ, ਉਸੇ ਵੇਲੇ ਬ੍ਰਹਮ ਗਿਆਨ ਦੀ ਉਤਪਤੀ ਹੋ ਗਈ। ਜਦੋਂ ਸਤਿਗੁਰ ਆਖਿਆ ਤੁਹਾਡੀ ਕਾਮਨਾ ਪੂਰੀ ਹੋਵੇਗੀ, ਇਹ ਬਚਨ ਕਹੀ ਉਸੇ ਵਕਤ ਭਾਈ ਬਹਿਲੋ ਜੀ ਦੇ ਹਿਰਦੇ ਚ ਤਤ ਛਿਨ, ਬ੍ਰਹਮ ਗਿਆਨ ਦੀ ਉਤਪਤੀ ਹੋ ਗਈ। ਬ੍ਰਹਮ ਤੋਂ ਬਿਨਾਂ ਭਾਈ ਬਹਿਲੋ ਨੂੰ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਹੁਣ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਅਵਸਥਾ ਭਾਈ ਬਹਿਲੋ ਦੀ ਬਣ ਗਈ ਕਿ ਸਭ ਥਾਵਾਂ ਤੇ ਹਰ ਪਾਸੇ ਗੋਬਿੰਦ ਦਾ, ਪਰਮੇਸ਼ਰ ਦਾ, ਬ੍ਰਹਮ ਦਾ ਹੀ ਸਰੂਪ ਨਜ਼ਰ ਆਉਂਦਾ। ਹੁਣ ਦ੍ਰਿਸ਼ਟੀ ਹੀ ਬ੍ਰਹਮਮਈ ਬਣ ਗਈ।
ਆਪਣੀ ਕਮਰੀ ਦਿਓ ਬਿਛਾਏ, ਬੰਦ ਪੋਟ ਕੋ ਲਿਓ ਅਪਣਾਏ।
ਸਤਿਗੁਰਾਂ ਨੇ ਬਚਨ ਕੀਤਾ, ਭਾਈ ਬਹਿਲੋ ਜੀ ਏਦਾਂ ਕਰੋ, ਆਪਣੀ ਕੰਬਲੀ ਵਿਛਾਓ ਥੱਲੇ, ਕਿਉਂਕਿ ਭਾਈ ਬਹਿਲੋ ਜੀ ਇੱਕ ਕੰਬਲੀ ਆਪਣੇ ਮੋਢੇ ਤੇ ਰੱਖਿਆ ਕਰਦੇ ਸਨ। ਮਹਾਰਾਜ ਜੀ ਕਹਿੰਦੇ, ਭਾਈ ਬਹਿਲੋ ਜੀ ਆਪਣੀ ਕੰਬਲੀ ਥੱਲੇ ਵਿਛਾਓ, ਉਸ ਕੰਬਲੀ ਵਿਚ ਅਸੀਂ ਬਖਸ਼ਿਸ਼ਾਂ ਪਾਉਣੀਆਂ, ਤੇ ਤੁਸੀਂ ਉਸ ਕੰਬਲੀ ਦੀ ਪੋਟਲੀ ਬੰਨ ਕੇ ਆਪਣੇ ਕੋਲ ਬੰਨ ਕੇ ਮੋਢਿਆਂ ਤੇ ਚੁੱਕ ਲਵੋ, ਉਹ ਤੁਹਾਡੀ ਹੋਵੇਗੀ। ਤੁਸੀਂ ਕੰਬਲੀ ਵਿਛਾਓ ਥੱਲੇ, ਉਹਦੇ ਵਿਚ ਅਸੀਂ ਬਖਸ਼ਿਸ਼ ਪਾਵਾਂਗੇ, ਔਰ ਉਸ ਬਖਸ਼ਿਸ਼ ਨੂੰ ਤੁਸੀਂ ਪੋਟਲੀ ਬੰਨ ਕੇ ਚੁੱਕ ਲੈਣਾ।
ਪੋਤ ਪਿਸਾਚ ਪ੍ਰੇਤ ਬੈਤਾਲ, ਗੁਪਤ ਰਹਿ ਜਿਨ ਸ਼ਕਤ ਵਿਸਾਲ।
ਆ ਜਿਹੜੇ ਭੂਤ ਪਿਸਾਚ ਪ੍ਰੇਤ ਬੈਤਾਲ ਨੇ, ਜਿਹੜੇ ਗੁਪਤ ਰਹਿੰਦੇ ਨੇ, ਔਰ ਇਹਨਾਂ ਵਿਚ ਬੜੀ ਭਾਰੀ ਸ਼ਕਤੀ ਹੁੰਦੀ, ਇਹ ਸ਼ਕਤੀਸ਼ਾਲੀ ਹੁੰਦੇ ਨੇ, ਭੂਤ ਪ੍ਰੇਤ ਆਦਿਕ, ਇਹਨਾਂ ਦੇ ਵਿਚ ਬੜੀ ਭਾਰੀ ਸ਼ਕਤੀ ਹੁੰਦੀ ਹੈ, ਕਿਉਂਕਿ ਇਹਨਾਂ ਵਿਚ ਪ੍ਰਿਥਵੀ ਦਾ ਤੱਤ ਨਹੀਂ ਹੁੰਦਾ। ਪ੍ਰਿਥਵੀ ਤੱਤ ਨਾ ਹੋਣ ਕਰਕੇ ਇਹ ਸ਼ਕਤੀਸ਼ਾਲੀ ਹੁੰਦੇ ਨੇ ਔਰ ਮਨੁੱਖ ਤੇ ਹਾਵੀ ਹੁੰਦੇ ਨੇ। ਮਹਾਰਾਜ ਜੀ ਕਹਿੰਦੇ, ਜਿਹੜੇ ਆ ਭੂਤ ਪ੍ਰੇਤ ਪਿਸਾਚ ਬਤਾਲ ਨੇ, ਗੁਪਤ ਰਹਿੰਦੇ ਨੇ, ਔਰ ਜਿਨ੍ਹਾਂ ਵਿਚ ਬੜੀਆਂ ਵੱਡੀਆਂ ਭਾਰੀ ਸ਼ਕਤੀਆਂ ਨੇ, ਜੋ ਸਰਬ ਸ਼ਕਤੀਆਂ ਦੇ ਮਾਲਕ ਨੇ, ਸ਼ਕਤੀਵਾਨ ਹਨ।
ਸਭ ਤੇਰੇ ਹੋਵੇ ਅਨਸਾਰੀ, ਕਿਤ ਜਿਮ ਚੋ ਕਰਾਵ ਕਾਰੇ।
ਪਹਿਲੋ ਜੀ, ਜਿੰਨੇ ਭੂਤ ਪ੍ਰੇਤ ਜਿਤਨੀਆਂ ਗੁਪਤ ਸ਼ਕਤੀਆਂ ਨੇ, ਸਾਰੀਆਂ ਤੁਹਾਡੇ ਅਧੀਨ ਹੋਣਗੀਆਂ ਅੱਜ ਤੋਂ ਬਾਅਦ। ਆ ਪੋਟਲੀ ਚ ਬੰਨ ਦਿਓ ਸਾਰੇ, ਪੋਟਲੀ ਤੁਹਾਡੀ, ਇਹ ਕੰਬਲੀ ਵਿਛਾਓ, ਇਹਦੇ ਵਿਚ ਸਾਰੇ ਪਾ ਦਿੰਦੇ ਹਾਂ ਅਸੀਂ। ਇਹ ਜਿੰਨੇ ਭੂਤ ਪ੍ਰੇਤ ਆਦਿਕ ਨੇ, ਪਿਸਾਚ ਨੇ, ਇਹ ਸਾਰੇ ਤੁਹਾਡੇ ਅਨੁਸਾਰ ਹੀ ਹੋਣਗੇ। ਤੁਸੀਂ ਜੋ ਆਪਣੇ ਚਿੱਤ ਵਿਚ ਚਾਹੋਗੇ ਉਹਨਾਂ ਕੋਲੋਂ ਉਹੀ ਕੰਮ ਕਰਾ ਸਕੋਗੇ। ਜੋ ਵੀ ਇਹਨਾਂ ਕੋਲੋਂ ਕਰਾਉਣਾ ਚਾਹੋਗੇ ਉਹੀ ਕੰਮ ਤੁਸੀਂ ਇਹਨਾਂ ਕੋਲੋਂ ਕਰਵਾ ਲਵੋਗੇ।
ਸ੍ਰੀ ਗੁਰੂ ਅਮਰ ਕਿਰਪਾ ਰਸ ਟਰੇ ਪ੍ਰਥਮ ਬਚ ਇਹ ਲਾਲੋ ਕਰੇ।
ਇਹ ਜਿਹੜੀਆਂ ਸ਼ਕਤੀਆਂ ਨੇ, ਪਹਿਲਾਂ ਗੁਰੂ ਅਮਰਦਾਸ ਜੀ, ਤੀਸਰੇ ਪਾਤਸ਼ਾਹ ਜੀ ਸਾਡੇ ਨਾਨਾ ਜੀ ਨੇ, ਉਹਨਾਂ ਦਾ ਸੇਵਕ ਸੀ ਭਾਈ ਲਾਲੋ। ਭਾਈ ਲਾਲੋ ਜੋ ਡੱਲੇ ਪਿੰਡ ਦਾ ਰਹਿਣ ਵਾਲਾ ਸੀ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਸਾਰੀਆਂ ਗੁਪਤ ਸ਼ਕਤੀਆਂ ਪਹਿਲਾਂ ਭਾਈ ਲਾਲੋ ਨੂੰ ਦਿੱਤੀਆਂ ਸੀ। ਇਹਨਾਂ ਸਾਰੀਆਂ ਗੁਪਤ ਸ਼ਕਤੀਆਂ ਦਾ ਮਾਲਕ ਭਾਈ ਲਾਲੋ ਨੂੰ ਬਣਾਇਆ ਸੀ। ਇਹ ਜਿੰਨੇ ਭੂਤ ਪ੍ਰੇਤ ਆਦਿਕ ਗੁਪਤ ਸ਼ਕਤੀਆਂ ਨੇ ਸਾਰੀਆਂ ਉਹਨਾਂ ਦੇ ਅਧੀਨ ਸਨ। ਪਿੱਛੇ ਉਹ ਕਥਾ ਆਪ ਜੀ ਨੇ ਸਰਵਣ ਵੀ ਕੀਤੀ ਹੈ। ਮਹਾਰਾਜ ਜੀ ਕਹਿੰਦੇ ਉਹ ਸਾਰੀਆਂ ਸ਼ਕਤੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਭਾਈ ਲਾਲੋ ਨੂੰ ਦਿੱਤੀਆਂ ਸੀ, ਭਾਈ ਲਾਲੋ ਨੂੰ ਉਹਨਾਂ ਦਾ ਮਾਲਕ ਬਣਾਇਆ ਸੀ।
ਦੇਸ਼ ਵਿਦੇਸ਼ਨ ਮੈਂ ਜੋ ਐ ਸਾਗਰ ਕੇ ਟਾਪੋ ਮੈਂ ਰਹਿ।
ਸਾਰੀਆਂ ਸ਼ਕਤੀਆਂ ਹੁਣ ਅਸੀਂ ਤੁਹਾਨੂੰ ਬਖਸ਼ਦੇ, ਦੇਸ਼ਾਂ ਵਿਚ, ਵਿਦੇਸ਼ਾਂ ਵਿਚ, ਸਮੁੰਦਰ ਵਿਚ, ਸਮੁੰਦਰਾਂ ਤੇ ਜਿਹੜੇ ਟਾਪੂ ਨੇ ਉਹਨਾਂ ਟਾਪੂਆਂ ਦੇ ਉੱਤੇ ਵੀ ਉਹ ਸ਼ਕਤੀਆਂ ਰਹਿੰਦੀਆਂ ਨੇ। ਗੁਪਤ ਪ੍ਰਗਟ ਸ਼ਕਤੀਆਂ ਬਹੁਤ ਨੇ, ਭੂਤ ਪ੍ਰੇਤ ਆਦਿਕ ਬਹੁਤ ਨੇ। ਉਹ ਸਾਰੀਆਂ ਗੁਪਤ ਸ਼ਕਤੀਆਂ ਜਿਹੜੀਆਂ ਸਮੁੰਦਰ ਵਿਚ ਤੇ ਟਾਪੂਆਂ ਤੇ ਵੀ ਰਹਿੰਦੀਆਂ ਹਨ।
ਗਿਰ ਸੁਮੇਰ ਲਗ ਪਰਬਤ ਵਾਸੀ ਚੈ ਸੁਕਰ ਸ਼ਕਤ ਬਲ ਰਾਸੇ।
ਪਹਾੜਾਂ ਦੇ ਵਿਚ, ਸੁਮੇਰ ਪਰਬਤ ਤੱਕ, ਪਰਬਤਾਂ ਦੇ ਵਿਚ ਉਹਨਾਂ ਦਾ ਵਾਸਾ ਹੈ। ਤੇ ਫਿਰ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਪਰਬਤਾਂ ਵਿਚ, ਗਿਰਾਂ ਵਿਚ, ਸੁਮੇਰ ਪਰਬਤ ਤੱਕ ਵਸਦੀਆਂ ਨੇ, ਜੋ ਬੜੀਆਂ ਬਲ ਵਾਲੀਆਂ ਨੇ, ਜੋ ਬੜੀਆਂ ਬਲਵਾਨ ਨੇ ਤੇ ਬਲ ਵਾਲੀ ਸ਼ਕਤੀ ਨੂੰ ਧਾਰਨ ਕਰਦੀਆਂ ਨੇ।
ਪੋਤ ਬਿਖੈ ਬੰਦੋ ਇਸ ਬਾਰੀ ਪੁੱਤਰ ਪੋਤਰ ਲਗ ਰਹਿ ਅਨਸਾਰੇ।
ਮਹਾਰਾਜ ਜੀ ਕਹਿੰਦੇ ਸਾਰੀਆਂ ਸ਼ਕਤੀਆਂ ਇਸ ਪੋਟਲੀ ਚ ਬੰਨ ਲਓ। ਇਹ ਜਿਹੜੀ ਕੰਬਲੀ ਵਿਛਾਈ ਹੈ ਨਾ, ਇਹਦੇ ਵਿਚ ਅਸੀਂ ਉਹ ਸਾਰੀਆਂ ਪਾ ਦਿੱਤੀਆਂ ਤੇ ਤੁਸੀਂ ਇਹਦੀ ਕੰਬਲੀ ਦੀ ਪੋਟਲੀ ਬੰਨ ਲਓ, ਤੁਹਾਡੇ ਪੁੱਤਰ ਤੇ ਤੁਹਾਡੇ ਪੋਤਰੇ ਦੇ ਵੀ ਅਨੁਸਾਰ ਹੋ ਕੇ ਚੱਲਣਗੀਆਂ। ਪਹਿਲਾਂ ਤੁਹਾਡੇ ਅਨੁਸਾਰ ਚੱਲਣਗੀਆਂ, ਫਿਰ ਤੁਹਾਡੇ ਪੁੱਤਰ ਦੇ ਅਧੀਨ ਚੱਲਣਗੀਆਂ, ਫਿਰ ਤੁਹਾਡੇ ਪੋਤਰੇ ਦੇ ਵੀ ਅਧੀਨ ਹੋ ਕੇ ਚੱਲਣਗੀਆਂ। ਇਹ ਅਸੀਂ ਵਚਨ ਕਰਦੇ ਹਾਂ।
ਪੁੰਨ ਸਰੋਪ ਦਸਮ ਜਬ ਧਰੋ ਤਬ ਇਨਕੋ ਮੁਕਤਾਵਨ ਕਰੋ।
ਫਿਰ ਜਦੋਂ ਅਸੀਂ ਦਸਵਾਂ ਜਾਮਾ ਧਾਰਨ ਕਰਾਂਗੇ, ਦਸਵੇਂ ਜਾਮੇ ਵਿਚ ਆਵਾਂਗੇ, ਉਦੋਂ ਫਿਰ ਅਸੀਂ ਇਹ ਸਾਰੀਆਂ ਸ਼ਕਤੀਆਂ ਤੁਹਾਡੇ ਪੋਤਰੇ ਕੋਲੋਂ ਮੁਕਤ ਕਰਾ ਦੇਵਾਂਗੇ। ਤੁਹਾਡੇ ਪੁੱਤਰ ਪੋਤਰਿਆਂ ਤੱਕ ਇਹ ਸ਼ਕਤੀਆਂ ਰਹਿਣਗੀਆਂ ਤੁਹਾਡੇ ਅਨੁਸਾਰ, ਪਰ ਜਦੋਂ ਅਸੀਂ ਦਸਵੇਂ ਜਾਮੇ ਵਿਚ ਆਵਾਂਗੇ, ਦਸਵੇਂ ਜਾਮੇ ਵਿਚ ਇਹ ਸਾਰੀਆਂ ਸ਼ਕਤੀਆਂ ਤੁਹਾਡੇ ਕੋਲੋਂ ਅਸੀਂ ਮੁਕਤ ਕਰਾ ਦੇਵਾਂਗੇ, ਇਹਨਾਂ ਸਾਰੀਆਂ ਸ਼ਕਤੀਆਂ ਨੂੰ ਤੁਹਾਡੇ ਕੋਲੋਂ ਛੁਡਾ ਦੇਵਾਂਗੇ।
ਮਾਨ ਬਚਨ ਸਤਿਗੁਰ ਕੋ ਐਸੇ ਕਮਰੀ ਕਰੀ ਪਿਛਾਵਨ ਤੈਸੇ।
ਸਤਿਗੁਰੂ ਜੀ ਦਾ ਬਚਨ ਮੰਨ ਕੇ ਭਾਈ ਬਹਿਲੋ ਨੇ ਸਤ ਬਚਨ ਕਹਿ ਕੇ ਉਸੇ ਵਕਤ ਉਹ ਕਮਲੀ ਥੱਲੇ ਵਿਛਾ ਦਿੱਤੀ। ਅੱਜ ਦਾ ਕੋਈ ਸਿੱਖ ਹੁੰਦਾ ਤੇ ਭਾਵੇਂ ਕੋਈ ਕਿੰਤੂ ਹੀ ਕਰਦਾ, ਅੱਗੋਂ ਸ਼ੰਕਾ ਹੀ ਕਰਦਾ, ਮਹਾਰਾਜ ਇਹ ਸ਼ਕਤੀਆਂ ਜਿਹੜੀਆਂ ਨੇ ਕੰਬਲ ਚ ਬੰਨਣ ਜੋਗੀਆਂ ਥੋੜੀ ਹੁੰਦੀਆਂ, ਇਹ ਤਾਂ ਉਦਾਂ ਹੀ ਸਾਡੇ ਅਧੀਨ ਹੋ ਸਕਦੀਆਂ। ਤੁਸੀਂ ਕਹਿੰਦੇ ਹੋ ਕੰਬਲ ਵਿਚ ਪੋਟਲੀ ਬੰਨ ਲਓ, ਮਹਾਰਾਜ ਇਹ ਵੀ ਕਦੇ ਪੋਟਲੀ ਚ ਬਨੀਚੀਆਂ ਨੇ? ਅੱਜ ਦੇ ਸਿੱਖ ਸੰਦੇਹ ਕਰਦੇ, ਸ਼ੰਕਾ ਕਰਦੇ, ਪਰ ਭਾਈ ਬਹਿਲੋ ਸ਼ਰਧਾਲੂ ਸਿੱਖ ਹੈ, ਸਤਿਗੁਰੂ ਜੀ ਦੇ ਬਚਨ ਸੁਣਦਿਆਂ ਸਤ ਬਚਨ ਕਿਹਾ, ਔਰ ਉਸੇ ਵਕਤ ਉਹ ਜਿਹੜੀ ਕੰਬਲੀ ਸੀ ਮੋਢੇ ਤੇ ਰੱਖੀ ਹੋਈ, ਉਹ ਕੰਬਲੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਵਿਛਾ ਕੇ, ਸਤਿਗੁਰਾਂ ਦੇ ਅੱਗੇ ਵਿਛਾ ਕੇ ਰੱਖ ਦਿੱਤੀ ਹੈ।
ਬੰਧਨ ਲਗਿਓ ਪੋਟ ਕੋ ਜਾਵੀ ਉੱਤਰ ਦਿਸ਼ ਕੋ ਜੋਗਨ ਸਭੇ।
ਕਹਿੰਦੇ ਜਿਸ ਵੇਲੇ ਭਾਈ ਬਹਿਲੋ ਜੀ ਜਦੋਂ ਕੰਬਲੀ ਵਿਛਾ ਦਿੱਤੀ ਤੇ ਮੁੜ ਕੇ ਇਕੱਠੀ ਕਰਨ ਲੱਗੇ, ਚਾਰੇ ਕੰਨੀਆਂ ਫੜ ਕੇ ਨਾ, ਕਿਉਂਕਿ ਪੋਟਲੀ ਬੰਨਣ ਵਾਸਤੇ ਚਾਰੇ ਕੰਨੀਆਂ ਫੜਨੀਆਂ ਪੈਂਦੀਆਂ, ਇੱਕ ਕੰਨੀ ਫੜੀ ਪਹਿਲਾਂ, ਫਿਰ ਦੂਜੀ, ਫਿਰ ਤੀਜੀ, ਜਦੋਂ ਚੌਥੀ ਕੰਨੀ ਫੜਨ ਲੱਗੇ ਨਾ ਉੱਤਰ ਦਿਸ਼ਾ ਵਾਲੀ, ਪੂਰਬ, ਪੱਛਮ ਔਰ ਦੱਖਣ, ਇਹ ਤਿੰਨ ਦਿਸ਼ਾਵਾਂ ਦੀਆਂ ਜਿਹੜੀਆਂ ਕੰਨੀਆਂ ਸੀ ਕੰਬਲ ਦੀਆਂ ਉਹ ਫੜ ਲਈਆਂ। ਜਦੋਂ ਉੱਤਰ ਦਿਸ਼ਾ ਵਾਲੀ ਕੰਨੀ ਫੜ ਕੇ ਭਾਈ ਬਹਿਲੋ ਜੀ ਬੰਨਣ ਲੱਗੇ, ਇਕੱਠੀਆਂ ਕਰਨ ਲੱਗੇ, ਤੇ ਜਿਹੜੇ ਉੱਤਰ ਦਿਸ਼ਾ ਦੀਆਂ ਸ਼ਕਤੀਆਂ ਸੀ ਭੂਤ ਪ੍ਰੇਤ ਆਦਿਕ ਸਨ, ਕਿਉਂਕਿ ਚਾਰੇ ਦਿਸ਼ਾਵਾਂ ਚ ਰਹਿੰਦੇ ਨੇ ਨਾ ਇਹ, ਤੇ ਜਿਹੜੀਆਂ ਉੱਤਰ ਦਿਸ਼ਾ ਦੀਆਂ ਰਹਿਣ ਵਾਲੀਆਂ ਸ਼ਕਤੀਆਂ ਸਨ, ਭੂਤ ਪ੍ਰੇਤ ਆਦਿਕ ਜਿਤਨੀਆਂ ਵੀ ਉਹ ਗੁਪਤ ਸ਼ਕਤੀਆਂ ਸਨ, ਉਹ ਬਾਹਰ ਨਿਕਲ ਕੇ ਆ ਗਈਆਂ।
ਨਿਜ ਦਿਸ਼ ਤੇ ਛੁਟਾਏ ਕਰ ਪਾਲੋ ਗੁਰ ਕੇ ਚਰਨ ਪਰੇ ਤਤਕਾਲੋ।
ਉਹਨਾਂ ਨੇ ਆਪਣੀ ਦਿਸ਼ਾ ਵਾਲਾ ਜਿਹੜਾ ਪੱਲਾ ਸੀ ਨਾ, ਉੱਤਰ ਦਿਸ਼ਾ ਵਾਲੀ ਜਿਹੜੀ ਕੰਨੀ ਸੀ ਕੰਬਲੀ ਦੀ, ਉਹ ਛੁਡਾ ਦਿੱਤੀ ਤੇ ਛੁਡਾ ਕੇ ਉੱਤਰ ਦਿਸ਼ਾ ਵਾਲੀਆਂ ਉਹ ਜਿਤਨੀਆਂ ਭੂਤਾਂ ਪ੍ਰੇਤਾਂ ਦੀਆਂ ਸ਼ਕਤੀਆਂ ਸੀ, ਉਹ ਸਾਰੇ ਭੱਜ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਢਹਿ ਪਏ। ਜਿੰਨੀਆਂ ਉਹ ਗੁਪਤ ਸ਼ਕਤੀਆਂ ਸਨ, ਖਾਲਸਾ ਜੀ, ਇਹ ਚੰਗੀਆਂ ਰੂਹਾਂ ਨੇ, ਭਲੀਆਂ ਰੂਹਾਂ ਨੇ, ਜਿਹੜੀਆਂ ਰਾਕਸ਼ੀ ਬਿਰਤੀ ਵਾਲੀਆਂ ਰੂਹਾਂ ਨੇ, ਉਹ ਗੁਰੂ ਸਾਹਿਬ ਦੇ ਨੇੜੇ ਨਹੀਂ ਆਉਂਦੀਆਂ। ਬਹੁਤ ਸਾਰੀਆਂ ਦੇਵ ਰੂਹਾਂ, ਭਲੀਆਂ ਰੂਹਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਇਹੋ ਜਿਹੀ ਕੋਈ ਮਾਂ ਦੀ ਕੁੱਖ ਨਹੀਂ ਮਿਲਦੀ, ਕੋਈ ਧਰਮੀ ਮਾਂ ਨਹੀਂ ਮਿਲਦੀ ਜਿਸ ਦੀ ਕੁੱਖ ਤੋਂ ਜਨਮ ਲੈ ਕੇ ਮਾਤ ਲੋਕ ਵਿਚ ਆ ਸਕਣ। ਫਿਰ ਉਦੋਂ ਤੱਕ ਉਹ ਭਟਕਦੀਆਂ ਰਹਿੰਦੀਆਂ, ਪਰ ਉਹ ਰਹਿੰਦੀਆਂ ਧਰਮ ਸਥਾਨਾਂ ਤੇ ਹੀ ਨੇ। ਇਸ ਕਰਕੇ ਜਿਹੜੇ ਉੱਤਰ ਦਿਸ਼ਾ ਵਾਲੇ ਜਿੰਨੇ ਵੀ ਭੂਤ ਪ੍ਰੇਤ ਸ਼ਕਤੀਆਂ ਸੀ ਨਾ, ਉਹ ਸਾਰੀਆਂ ਨੇ ਆਪਣਾ ਪੱਲਾ ਛੁਡਾ ਲਿਆ ਭਾਈ ਬਹਿਲੋ ਦੇ ਹੱਥੋਂ, ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਤਾਤਕਾਲ ਉਸੇ ਵੇਲੇ ਢਹਿ ਪਏ।
ਬਖਸ਼ਿਓ ਮਹਾਰਾਜ ਹਮਦਾਸ ਇਸ ਦਿਸ਼ ਕੇ ਨਿਤ ਰਾਵਰ ਪਾਸ।
ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਬਖਸ਼ ਲਓ, ਬਖਸ਼ ਲਓ, ਅਸੀਂ ਤੁਹਾਡੇ ਦਾਸ ਹਾਂ। ਮਹਾਰਾਜ ਜੀ, ਅਸੀਂ ਉੱਤਰ ਦਿਸ਼ਾ ਵਿਚ ਰਹਿਣ ਵਾਲੇ ਹਾਂ। ਉੱਤਰ ਦਿਸ਼ਾ ਯਾਨੀ ਕਿ ਆਹ ਜਿਹੜਾ ਇਲਾਕਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਇਹ ਪੰਜਾਬ ਦਾ ਇਲਾਕਾ, ਇਹ ਉੱਤਰੀ ਭਾਰਤ ਵੀ ਗਿਣਿਆ ਜਾਂਦਾ। ਇਹ ਜਿਹੜਾ ਉੱਤਰ ਦਿਸ਼ਾ ਦਾ ਇਲਾਕਾ ਮਹਾਰਾਜ ਜੀ, ਇੱਥੇ ਤੁਸੀਂ ਰਹਿੰਦੇ ਹੋ, ਤੇ ਸਾਡੀ ਭਾਵਨਾ ਕਿ ਅਸੀਂ ਤੁਹਾਡੇ ਚਰਣਾਂ ਚ ਰਹੀਏ, ਅਸੀਂ ਕਿਤੇ ਹੋਰ ਨਾ ਜਾਈਏ। ਉਹ ਜਿੰਨੀਆਂ ਗੁਪਤ ਸ਼ਕਤੀਆਂ ਸੀ, ਉਹ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ, ਸਤਿਗੁਰੂ ਜੀ, ਅਸੀਂ ਤੁਹਾਡੇ ਦਾਸ ਹਾਂ, ਤੁਹਾਡੀ ਇਸ ਦਿਸ਼ਾ ਦੇ ਵਿਚ ਅਸੀਂ ਰਹਿਣਾ ਚਾਹੁੰਦੇ ਹਾਂ, ਤੁਹਾਡੇ ਚਰਣਾਂ ਵਿਚ ਅਸੀਂ ਰਹਿਣਾ ਚਾਹੁੰਦੇ ਹਾਂ।
ਤੀਨੋ ਦਿਸ਼ ਕੇ ਸਭ ਦੇ ਦੀਜੈ ਹਮਕੋ ਆਪਣੀ ਸ਼ਰਨ ਰੱਖੀ ਜੈ।
ਮਹਾਰਾਜ ਜੀ, ਬਾਕੀ ਦੀਆਂ ਜਿਹੜੀਆਂ ਤਿੰਨ ਦਿਸ਼ਾਵਾਂ ਦੀਆਂ ਗੁਪਤ ਸ਼ਕਤੀਆਂ ਨੇ, ਭੂਤ ਪ੍ਰੇਤ ਨੇ, ਉਹ ਸਾਰੇ ਭਾਈ ਬਹਿਲੋ ਨੂੰ ਦੇ ਦਿਓ, ਇਹ ਲੈ ਜਾਂਦੇ ਨੇ। ਪਰ ਮਹਾਰਾਜ ਜੀ, ਆ ਜਿਹੜੀ ਤੁਹਾਡੀ ਦਿਸ਼ਾ ਤੇ ਅਸੀਂ ਤੁਹਾਡੇ ਇਲਾਕੇ ਦੇ ਰਹਿਣ ਵਾਲੇ ਆ, ਕਿਰਪਾ ਕਰਕੇ ਸਾਨੂੰ ਨਾ ਇਹਨਾਂ ਨਾਲ ਭੇਜੋ, ਸਾਨੂੰ ਆਪਣੇ ਚਰਨਾਂ ਚ ਹੀ ਰੱਖੋ, ਅਸੀਂ ਤੁਹਾਡੇ ਚਰਨਾਂ ਚ ਰਹੀਏ, ਤੁਹਾਡੀ ਸੰਗਤ ਕਰੀਏ, ਗੁਰਸਿੱਖਾਂ ਦੇ ਦਰਸ਼ਨ ਪਰਸਨ ਕਰੀਏ। ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਨਾ ਇਹਨਾਂ ਨਾਲ ਭੇਜੋ, ਸਾਨੂੰ ਆਪਣੀ ਸ਼ਰਨ ਵਿਚ ਕਿਰਪਾ ਕਰਕੇ ਰੱਖ ਲਵੋ।
ਪੁਨ ਚੌਥੋ ਦਿਸ਼ ਪਕੜਨ ਚਾਇਓ ਤਬ ਸਤਿਗੁਰ ਬੈਲੋ ਸੰਗ ਕਰੋ।
ਜਿਹੜੀਆਂ ਗੁਪਤ ਸ਼ਕਤੀਆਂ ਨੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਤੇ ਇਧਰ ਭਾਈ ਬਹਿਲੋ ਜੀ ਜਦੋਂ ਚੌਥੀ ਕੰਨੀ ਫੜਨ ਲੱਗੇ ਨਾ ਕੰਬਲੀ ਦੀ, ਤੇ ਚੌਥੀ ਕੰਨੀ ਫੜਨ ਹੀ ਲੱਗੇ ਤੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਭਾਈ ਬਹਿਲੋ ਵੱਲ ਵੇਖਿਆ, ਤੇ ਵੇਖ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਭਾਈ ਬਹਿਲੋ ਨੂੰ ਕਹਿਣ ਲੱਗੇ,
ਲਿਹੋ ਤੀਨੋ ਦਿਸ਼ੀ ਪੋਟ ਸੇਵ ਕਰੈ ਤੇਰੀ ਸਭ ਕੋਟ।
ਕਹਿੰਦੇ ਭਾਈ ਬਹਿਲੋ, ਆ ਜਿਹੜੀ ਚੌਥੀ ਕੰਨੀਆਂ ਛੱਡ ਦੇ ਇਸ ਪਾਸੇ ਦੇ ਰਹਿਣ ਦੇ, ਕਿਉਂਕਿ ਇਹ ਸਾਡੀ ਸ਼ਰਨ ਚ ਆ ਪਏ ਨੇ, ਕਹਿੰਦੇ ਅਸੀਂ ਤੁਹਾਡੀ ਸ਼ਰਨ ਚ ਰਹਿਣਾ। ਇਸ ਕਰਕੇ ਆ ਜਿਹੜੀਆਂ ਉੱਤਰ ਦਿਸ਼ਾ ਦੀਆਂ ਸ਼ਕਤੀਆਂ ਨੇ ਨਾ, ਚੌਥੀ ਕੰਨੀ ਕੰਬੜੀ ਦੀ ਇਹ ਨਾ ਫੜ, ਬਾਕੀ ਜਿਹੜੀਆਂ ਤਿੰਨ ਦਿਸ਼ਾਵਾਂ ਨੇ, ਤਿੰਨ ਦਿਸ਼ਾਵਾਂ ਦੀਆਂ ਜਿੰਨੀਆਂ ਗੁਪਤ ਸ਼ਕਤੀਆਂ ਨੇ, ਭੂਤ ਪ੍ਰੇਤ ਆਦਿਕ ਪਿਸਾਚ ਨੇ, ਇਹਨਾਂ ਸਾਰਿਆਂ ਨੂੰ ਤੂੰ ਆਪਣੇ ਅਧੀਨ ਕਰਕੇ ਰੱਖੇ, ਸਾਰੇ ਤੇਰੀ ਆਗਿਆ ਮੰਨਣਗੇ। ਉਰੇ ਸੈਂਕੜੇ ਜਾਂ ਹਜ਼ਾਰਾਂ ਦੀ ਗਿਣਤੀ ਚ ਨਹੀਂ, ਕਰੋੜਾਂ ਦੀ ਗਿਣਤੀ ਵਿਚ ਨੇ, ਤੇ ਕਰੋੜਾਂ ਦੀ ਗਿਣਤੀ ਵਿਚ ਇਹ ਸਾਰੀਆਂ ਸ਼ਕਤੀਆਂ ਤੇਰੇ ਅਧੀਨ ਹੋ ਕੇ ਰਹਿਣਗੀਆਂ। ਭਾਈ ਬਹਿਲੋ, ਇਹ ਤੇਰੀ ਸੇਵਾ ਕਰਨਗੀਆਂ, ਤੇਰੀ ਆਗਿਆ ਮੰਨਣਗੀਆਂ।
ਮਾਨ ਮਾਤ ਤੀਨੋ ਦਿਸ਼ ਕੇਰੇ ਕਰ ਲੀ ਨੇ ਅਨਸਾਰ ਕਨੇਰੇ।
ਗੁਰੂ ਜੀ ਦਾ ਬਚਨ ਮੰਨ ਕੇ ਭਾਈ ਬਹਿਲੋ ਨੇ ਉੱਤਰ ਦਿਸ਼ਾ ਦੀ ਕੰਨੀ ਨਹੀਂ ਫੜੀ, ਬਾਕੀ ਦੀਆਂ ਜਿਹੜੀਆਂ ਤਿੰਨ ਦਿਸ਼ਾਵਾਂ ਸਨ, ਦੱਖਣ ਪੂਰਬ ਤੇ ਪੱਛਮ, ਉਹਨਾਂ ਤਿੰਨ ਦਿਸ਼ਾਵਾਂ ਦੀਆਂ ਕੰਨੀਆਂ ਫੜ ਕੇ ਉਹ ਜਿੰਨੀਆਂ ਸ਼ਕਤੀਆਂ ਸੀ ਗੁਪਤ, ਉਹ ਸਾਰੀਆਂ ਭਾਈ ਬਹਿਲੋ ਨੇ ਗੁਰੂ ਦਾ ਬਚਨ ਮੰਨ ਕੇ ਆਪਣੇ ਅਨੁਸਾਰ ਕਰ ਲਈਆਂ, ਉਹਨਾਂ ਨੂੰ ਆਪਣੇ ਅਧੀਨ ਭਾਈ ਬਹਿਲੋ ਨੇ ਕਰ ਲਿਆ।
ਬੋਲ ਗੁਰੂ ਇੱਕ ਸੇਵ ਬਡੇਰੀ ਕਰੀ ਪਜਾਮਨ ਇੰਟਨ ਕੇਰੀ।
ਮਹਾਰਾਜ ਜੀ ਨੇ ਭਾਈ ਬਹਿਲੋ ਦੀ ਇੱਕ ਬੜੀ ਵੱਡੀ ਸੇਵਾ ਵੇਖੀ ਹੈ, ਜਿਹੜੀ ਭਾਈ ਬਹਿਲੋ ਨੇ ਬੜੀ ਤਨ ਮਨ ਨਾਲ ਕੀਤੀ। ਭਾਈ ਬਹਿਲੋ ਨੇ ਆਵੇ ਲਾਏ ਸਨ, ਪਿੱਛੇ ਕਥਾ ਆਈ ਹੈ ਕਿ ਭਾਈ ਬਹਿਲੋ ਨੇ ਇੱਟਾਂ ਦੇ ਆਵੇ ਲਾਏ ਸਨ ਤੇ ਇੱਟਾਂ ਬੜੀਆਂ ਵਧੀਆ ਪੱਕ ਕੇ ਭਾਈ ਬਹਿਲੋ ਦੇ ਆਵੇ ਚੋਂ ਨਿਕਲਦੀਆਂ ਰਹੀਆਂ। ਕਿਉਂ? ਕਿਉਂਕਿ ਭਾਈ ਬਹਿਲੋ ਨੇ ਜਿੰਨਾ ਸ਼ਹਿਰ ਦਾ ਕੂੜਾ ਸੀ ਆਪ ਸਿਰ ਤੇ ਟੋਕਰਾ ਢੋ ਕੇ ਵਿੱਚ ਆਵੇ ਦੇ ਪਾਉਂਦੇ ਰਹੇ। ਬੜੀ ਘਾਲਣਾ ਘਾਲੀ ਭਾਈ ਬਹਿਲੋ ਨੇ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਵੇਖਿਆ ਕਿ ਭਾਈ ਬਹਿਲੋ ਨੇ ਇੱਟਾਂ ਦੇ ਪਛਾਣ ਦੀ ਜਿਹੜੀ ਸੇਵਾ ਹੈ, ਆਵੇ ਲਾਉਣ ਦੀ ਜਿਹੜੀ ਸੇਵਾ ਹੈ ਇੱਟਾਂ ਦੀ, ਉਹ ਵੀ ਭਾਈ ਬਹਿਲੋ ਨੇ ਬੜੀ ਕੀਤੀ ਹੈ।
ਬਿਸ਼ਟਾ ਕੋ ਢੋਤ ਤਰ ਤੀਰ ਜਾਮ ਉਤਰ ਗਾ ਕਿਤਕ ਸਰੀਰ।
ਵਿਸਤਾ ਤੱਕ ਢੋਈ ਹੈ ਇਹਨਾਂ ਨੇ ਸ਼ਹਿਰ ਦੀ ਜਿਹੜੀ ਵਿਸਤਾ ਗੰਦਗੀ ਸੀ, ਉਹ ਵੀ ਬੜਾ ਧੀਰਜ ਧਾਰ ਕੇ ਬਿਨਾਂ ਗਿਲਾਨੀ ਤੋਂ ਉਹ ਵਿਸਤਾ ਢੋ ਕੇ ਅੱਗ ਦੇ ਆਵੇ ਦੇ ਵਿੱਚ ਪਚਾਵੇ ਵਿੱਚ ਪਾਉਂਦੇ ਰਹੇ ਨੇ। ਇਹਨਾਂ ਦੇ ਸਰੀਰ ਦਾ ਸਾਰਾ ਚਮੜਾ ਉਖੜ ਗਿਆ, ਸਰੀਰ ਦਾ ਜਿਹੜਾ ਚਮੜਾ ਹੈ ਉਹ ਵੀ ਉਧੜ ਗਿਆ, ਇੰਨੀ ਸੇਵਾ ਕੀਤੀ ਇਹਨਾਂ ਨੇ। ਆਵੇ ਦੇ ਕੋਲ ਹਰ ਵੇਲੇ ਅੱਗ ਦੇ ਕੋਲ ਰਹਿ ਕੇ ਵਿੱਚ ਮਿੱਟੀ ਪਾਉਣੀ ਜਾਂ ਅੱਗ ਦੇ ਵਿੱਚ ਕੂੜਾ ਕਰਕਟ ਪਾਉਣਾ, ਕਹਿੰਦੇ ਇਹਨਾਂ ਦੇ ਸਰੀਰ ਦਾ ਜਿਹੜਾ ਚਮ ਹੈ ਉਹ ਵੀ ਉਧੜ ਗਿਆ, ਇੰਨੀ ਸੇਵਾ ਭਾਈ ਬਹਿਲੋ ਨੇ ਕੀਤੀ ਹੈ।
ਨਿਸ ਬਾਸਰ ਖੋਦੀ ਸਰਕਾਰਾ ਕਨੋ ਪਾਰ ਸਿਰ ਵੈਰ ਨਿਕਾਰਾ।
ਰਾਤ ਦਿਨ ਇਹਨਾਂ ਨੇ ਸਰੋਵਰ ਦੀ ਸੇਵਾ ਵੀ ਕੀਤੀ ਹੈ, ਕਿਉਂਕਿ ਭਾਈ ਬਹਿਲੋ ਦਾ ਟੋਕਰਾ ਜਿਹੜਾ ਹੁੰਦਾ ਸੀ ਭਰਨ ਵਾਲੇ ਟੀਸ਼ੀ ਕਰਕੇ ਭਰ ਦਿੰਦੇ ਸੀ, ਕਹਿੰਦੇ ਕਈ ਕਈ ਮਣ ਵਜਨ ਟੋਕਰੇ ਚ ਪਾ ਦਿੰਦੇ ਸੀ, ਚਾਰ ਚਾਰ ਜਣੇ ਇਕੱਠੇ ਰੱਖ ਕੇ ਫਿਰ ਉਹ ਟੋਕਰਾ ਭਾਈ ਬਹਿਲੋ ਨੂੰ ਸਿਰ ਤੇ ਚੁਕਾਉਂਦੇ ਤੇ ਚੁੱਕ ਕੇ ਬਾਹਰ ਸੁੱਟਦੇ ਸੀ। ਏਡੇ ਵਜਨ ਵਾਲਾ ਟੋਕਰਾ ਮਿੱਟੀ ਦਾ ਭਰ ਕੇ ਬਾਹਰ ਸੁੱਟਦੇ ਰਹੇ। ਗੁਰੂ ਸਾਹਿਬ ਦੀ ਤਾਂ ਨਿਗਾਹ ਸਾਰਿਆਂ ਤੇ ਸੀ ਨਾ। ਭਾਈ ਬਹਿਲੋ ਦੀ ਇਹ ਵੀ ਬੜੀ ਵੱਡੀ ਸੇਵਾ ਸੀ ਕਿ ਉਹਨਾਂ ਨੇ ਬੜੇ ਬੜੇ ਵਜਨ ਵਾਲੇ ਟੋਕਰੇ ਮਿੱਟੀ ਦੇ ਭਰ ਭਰ ਕੇ ਸਿਰ ਤੇ ਰੱਖ ਕੇ ਸਰੋਵਰ ਵਿੱਚੋਂ ਬਾਹਰ ਕੱਢ ਕੇ ਸੁੱਟੇ ਹਨ।
ਬਰ ਦੀਨਸ ਜਿਮ ਗੁਰੂ ਕਰਾਓ ਕਰਤ ਸਿੱਖ ਪੂਰੇ ਚਿਤ ਚਾਓ।
ਮਹਾਰਾਜ ਜੀ ਨੇ ਵਰ ਦਿੱਤਾ ਭਾਈ ਬਹਿਲੋ ਨੂੰ, ਬਖਸ਼ਿਸ਼ ਕੀਤੀ ਭਾਈ ਬਹਿਲੋ ਤੇ। ਪਾਤਸ਼ਾਹ ਜੀ ਕਹਿੰਦੇ ਭਾਈ ਬਹਿਲੋ, ਜਿਵੇਂ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਚੜ੍ਹਦੀ ਹੈ ਨਾ, ਗੁਰੂ ਘਰ ਦੇ ਵਿੱਚ ਜਿਹੜੇ ਸਿੱਖ ਨੇ ਉਹ ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਭੇਟ ਕਰਦੇ ਨੇ, ਗੁਰੂ ਘਰ ਦੇ ਵਿੱਚ ਜਿਵੇਂ ਕੜਾ ਪ੍ਰਸ਼ਾਦ ਦੀ ਦੇਗ ਚੜ੍ਹਦੀ ਤੇ ਵਰਤਦੀ ਹੈ।
ਕਿਮ ਸੰਗਤ ਮੈਂ ਟਿਕਰੀ ਤੇਰੀ ਕਰਤ ਰਹੇਗੇ ਨਿਜ ਤੇਰੇ।
ਇਸੇ ਤਰ੍ਹਾਂ ਜਿਹੜੀ ਤੇਰੀ ਸੰਗਤ ਹੈ ਭਾਈ ਬਹਿਲੋ, ਤੇਰੀ ਸੰਗਤ ਵਿੱਚ ਤੇਰੇ ਨਾਂ ਦਾ ਰੋਟ ਚੜਿਆ ਕਰੇਗਾ। ਟਿਕਰੀ ਕਹਿੰਦੇ ਨੇ ਰੋਟੀ ਨੂੰ, ਰੋਟ ਨੂੰ। ਭਾਈ ਬਹਿਲੋ ਦੇ ਅਸਥਾਨ ਤੇ ਅੱਜ ਵੀ ਰੋਟ ਚੜਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਵਚਨ ਕਿਹਾ, ਕਹਿੰਦੇ ਜਿਵੇਂ ਗੁਰੂ ਘਰ ਚ ਕੜਾ ਪ੍ਰਸ਼ਾਦ ਦੀ ਦੇਗ ਦਾ ਚੜਾਵਾ ਚੜਦਾ, ਬੜੇ ਚਾਉ ਨਾਲ ਸਿੱਖ ਆ ਕੇ ਦੇਗ ਭੇਟਾ ਕਰਦੇ ਨੇ, ਇਸੇ ਤਰ੍ਹਾਂ ਭਾਈ ਬਹਿਲੋ ਤੇਰੀ ਸੰਗਤ ਵਿੱਚ ਤੇਰੇ ਦਰਬਾਰ ਵਿੱਚ ਜਿਹੜਾ ਤੇਰਾ ਸਥਾਨ ਹੋਵੇਗਾ, ਤੇਰੇ ਸਥਾਨ ਤੇ ਰੋਟ ਚੜੇਗਾ, ਟਿਕਰੀ ਚੜੇਗੀ, ਰੋਟੀ ਜਿਹੜੀ ਹੈ ਉਹ ਆਇਆ ਕਰੇਗੀ ਤੇਰੇ ਨਾਂ ਦੀ।
ਭਾਈ ਉਗਰੋ ਹਰ ਕਲਿਆਨਾ ਇਨਕੋ ਪਦਵੀ ਦਈ ਮਾਨਾ।
ਸਤਿਗੁਰਾਂ ਨੇ ਭਾਈ ਬਹਿਲੋ ਤੇ ਬੜੀ ਕਿਰਪਾ ਕੀਤੀ, ਭਾਈ ਬਹਿਲੋ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਫਫੜੇ ਭਾਈ ਕਾ ਇਧਰ ਮਾਲਵੇ ਵਿੱਚ ਇਲਾਕਾ, ਉਥੋਂ ਦੇ ਭਾਈ ਬਹਿਲੋ ਜੀ ਰਹਿਣ ਵਾਲੇ ਸਨ, ਪਹਿਲਾਂ ਸਖੀ ਸਰਵਰ ਦੇ ਚੇਲੇ ਸੀ, ਫਿਰ ਗੁਰੂ ਕੇ ਮਹਾਰਾਜ ਜੀ ਦੇ ਸਿੱਖ ਬਣੇ ਨੇ। ਏਦਾਂ ਭਾਈ ਬਹਿਲੋ ਤੇ ਬੜੀਆਂ ਬਖਸ਼ਿਸ਼ਾਂ ਹੋਈਆਂ। ਫਿਰ ਗੁਰੂ ਘਰ ਦੀ ਸੇਵਾ ਕੀਤੀ ਭਾਈ ਉਗਰੂ ਤੇ ਭਾਈ ਕਲਿਆਣਾ ਜੀ ਨੇ। ਭਾਈ ਉਗਰੂ ਨੇ ਵੀ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਭਾਈ ਕਲਿਆਣੇ ਤੇ ਗੁਰੂ ਸਾਹਿਬ ਜੀ ਨੇ ਬੜੀ ਭਾਰੀ ਬਖਸ਼ਿਸ਼ ਕਰਕੇ ਦੋਵਾਂ ਸਿੱਖਾਂ ਨੂੰ ਉੱਚੀ ਪਦਵੀ ਦਾ ਮਾਲਕ ਬਣਾਇਆ, ਜਿਸ ਪਦਵੀ ਨੂੰ ਜੀਵਨ ਮੁਕਤ ਅਵਸਥਾ ਕਹਿੰਦੇ ਨੇ। ਜੀਵਨ ਮੁਕਤ ਅਵਸਥਾ ਦੀ ਜਿਹੜੀ ਪਦਵੀ ਹੈ, ਉਹ ਪਦਵੀ ਦਾ ਦਾਨ ਭਾਈ ਉਗਰੂ ਔਰ ਭਾਈ ਕਲਿਆਣਾ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਆ ਹੈ।
ਜਥਾ ਜਥਾ ਸ਼ਰਧਾ ਔਰ ਸੇਵਾ ਤਥਾ ਤਥਾ ਪਦ ਗਿਆਨ ਅਭੇਵਾ।
ਜਿਹੋ ਜਿਹੋ ਜੀ ਇਹਨਾਂ ਦੇ ਅੰਦਰ ਦੀ ਸ਼ਰਧਾ ਔਰ ਸ਼ਰਧਾ ਧਾਰਨ ਕਰਕੇ ਜਿਵੇਂ ਜਿਵੇਂ ਮਹਾਰਾਜ ਜੀ ਦੀ ਇਹਨਾਂ ਨੇ ਸੇਵਾ ਕੀਤੀ, ਤੈਸੇ ਤੈਸੇ ਪਦਵੀ ਦਾ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਬਖਸ਼ਿਆ। ਜਿਹੋ ਜਿਹੀ ਕਿਸੇ ਦੀ ਸੇਵਾ ਜਿਹੋ ਜਿਹੀ ਭਾਵਨਾ ਨਾਲ ਜਿਹਨੇ ਸੇਵਾ ਕੀਤੀ ਹੈ, ਸਤਿਗੁਰੂ ਜੀ ਨੇ ਉਹਨਾਂ ਦੀ ਭਾਵਨਾ ਮੁਤਾਬਕ ਉਹਨਾਂ ਨੂੰ ਗਿਆਨ ਬਖਸ਼ਿਆ। ਕਿਉਂਕਿ ਗਿਆਨ ਦੀ ਵੀ ਕੋਈ ਸੀਮਾ ਨਹੀਂ ਹੈ, ਗਿਆਨ ਦਾ ਵੀ ਕੋਈ ਪੂਰਨ ਪਦ ਨਹੀਂ ਹੈ ਕਿ ਜਿੱਥੇ ਜਾ ਕੇ ਆਖੀਏ ਵੀ ਇੱਥੇ ਆ ਕੇ ਗਿਆਨ ਸੰਪੰਨ ਹੋ ਜਾਂਦਾ। ਇਸ ਕਰਕੇ ਜਿੰਨੇ ਕੁ ਗਿਆਨ ਦਾ ਕੋਈ ਅਧਿਕਾਰੀ ਸੀ, ਉਹਨਾਂ ਦੀ ਸੇਵਾ ਉਹਨਾਂ ਦੀ ਕਾਲਣਾ ਵੇਖ ਕੇ ਸਤਿਗੁਰੂ ਜੀ ਨੇ ਉਹਨਾਂ ਦੀ ਭਾਵਨਾ ਮੁਤਾਬਕ ਉਹਨਾਂ ਨੂੰ ਗਿਆਨ ਦੀਆਂ ਪਦਵੀਆਂ ਦਿੱਤੀਆਂ ਨੇ।
ਦਸਵੇਂ ਪਾਤਸ਼ਾਹ ਭੇਜਵੈ ਭਇਓ ਦੀਮਾਨ ਨੰਦ ਚੰਦ ਤਪੈ।
ਖਾਲਸਾ ਜੀ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜਦੋਂ ਗੁਰਦੇਵ ਦਸਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਦਸਵੇਂ ਪਾਤਸ਼ਾਹ ਦੇ ਸਮੇਂ ਗੁਰੂ ਕਲਗੀਧਰ ਦਾ ਇੱਕ ਦੀਵਾਨ ਸੀ, ਉਹਦਾ ਨਾਂ ਸੀ ਭਾਈ ਨੰਦ ਚੰਦ। ਭਾਈ ਨੰਦ ਚੰਦ ਇਹ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਦਾ ਦੀਵਾਨ ਸੀ। ਇਹਨੇ ਬੜੀ ਕਾਲਣਾ ਕਾਲੀ, ਇੱਥੋਂ ਤੱਕ ਕਿ ਜਿਹੜਾ ਭੰਗਾਣੀ ਦਾ ਜੰਗ ਹੋਇਆ ਉਹਦੇ ਵਿੱਚ ਵੀ ਭਾਈ ਨੰਦ ਚੰਦ ਨੇ ਬੜੀ ਸੂਰਮਤਾਈ ਨਾਲ ਤੇਗ ਚਲਾਈ। ਪਰ ਬਾਅਦ ਵਿੱਚ ਆ ਕੇ ਭਾਈ ਨੰਦ ਚੰਦ ਜੀ ਡਾਵਾਂਡੋਲ ਹੋ ਗਏ ਸੀ ਤੇ ਬਾਬੇ ਰਾਮ ਰਾਏ ਕੋਲ ਚਲੇ ਗਏ। ਉਹਨਾਂ ਦੇ ਚੇਲਿਆਂ ਨੇ ਇਹਨਾਂ ਨੂੰ ਗੁਰੂ ਕਲਗੀਧਰ ਦਾ ਜਸੂਸ ਸਮਝ ਕੇ ਹੀ ਮਾਰ ਦਿੱਤਾ ਸੀ। ਸੋ ਭਾਈ ਨੰਦ ਚੰਦ ਜੀ ਜਿਹੜੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦੀਵਾਨ ਹੋਏ ਨੇ।
ਗੁਰ ਟਿਗ ਇਸਕੋ ਹੁਤੋ ਪਿਤਾਮਾ ਉਮਰਾ ਸ਼ਾਹ ਜਿਸੀ ਕੋ ਨਾਮਾ।
ਭਾਈ ਨੰਦ ਚੰਦ ਦਾ ਇੱਕ ਦਾਦਾ ਸੀ, ਉਹਦਾ ਨਾਂ ਸੀ ਭਾਈ ਉਮਰਾ ਸ਼ਾਹ। ਦੀਵਾਨ ਭਾਈ ਨੰਦ ਚੰਦ ਦਾ ਜਿਹੜਾ ਦਾਦਾ ਭਾਈ ਉਮਰਾ ਸ਼ਾਹ ਸੀ, ਇਹ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਸੀ, ਇਹ ਗੁਰੂ ਅਰਜਨ ਸਾਹਿਬ ਦਾ ਸੇਵਕ ਸੀ। ਜਦੋਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲੀ ਹੈ, ਉਸ ਸੇਵਾ ਦੇ ਵਿੱਚ ਭਾਈ ਉਮਰਾ ਸ਼ਾਹ ਜੀ ਨੇ ਬੜੀ ਸੇਵਾ ਕੀਤੀ, ਉਹਨਾਂ ਨੇ ਇਸ ਸੇਵਾ ਵਿੱਚ ਬੜਾ ਹਿੱਸਾ ਪਾਇਆ।
ਗ੍ਰਾਮ ਡਰੋਲੀ ਕੋ ਇਹ ਬਾਚੀ ਕੇ ਮਸੰਦ ਦੇ ਸੰਗਤ ਰਾਤੇ।
ਮਹਾਰਾਜ ਜੀ ਨੇ ਭਾਈ ਉਮਰਾ ਸ਼ਾਹ ਨੂੰ ਭਾਈ ਕੀ ਡਰੋਲੀ ਮੋਗੇ ਦੇ ਇਲਾਕੇ ਚ ਜੋ ਨਗਰ ਹੈ ਉਥੋਂ ਦਾ ਭਾਈ ਉਮਰਾ ਸ਼ਾਹ ਨੂੰ ਗੁਰੂ ਅਰਜਨ ਸਾਹਿਬ ਨੇ ਮਸੰਦ ਥਾਪਿਆ। ਭਾਈ ਨੰਦ ਚੰਦ ਵੀ ਉਥੇ ਹੀ ਭੱਜ ਕੇ ਆਇਆ ਸੀ, ਕਿਉਂਕਿ ਇੱਕ ਉਦਾਸੀ ਮਹਾਂਪੁਰਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਉਹ ਸਰੂਪ ਲਿਖ ਕੇ ਭਾਈ ਨੰਦ ਚੰਦ ਨੂੰ ਦਿੱਤਾ ਵੀ ਗੁਰੂ ਕਲਗੀਧਰ ਜੀ ਦੇ ਇਹਦੇ ਤੇ ਦਸਤਖਤ ਕਰਾ ਦੇ ਵੀ ਇਹ ਪ੍ਰਵਾਨ ਹੋ ਜਾਏ। ਨੰਦ ਚੰਦ ਨੇ ਜਦੋਂ ਸਰੂਪ ਵੇਖਿਆ ਤਾਂ ਉਹਦਾ ਮਨ ਡੋਲ ਗਿਆ ਵੀ ਉਦਾਸੀ ਨੂੰ ਵਾਪਸ ਕਰਨਾ ਪੈਣਾ। ਉਹਨੇ ਆਪਣੇ ਕੋਲ ਹੀ ਰੱਖ ਲਿਆ ਤੇ ਉਦਾਸੀ ਸਾਧ ਨੂੰ ਟਰਕਾ ਛੱਡਿਆ ਵੀ ਤੂੰ ਸਾਡੇ ਨੇੜੇ ਨਹੀਂ ਆਉਣਾ। ਉਹਨੂੰ ਰੋਜ਼ ਹੀ ਅਨੇਕ ਪ੍ਰਕਾਰ ਦੇ ਜਿਹੜੇ ਉਹਨੂੰ ਡਰਾਵਾ ਪਾ ਕੇ ਭੈ ਦੇ ਕਰਕੇ ਭਜਾਈ ਜਾਣਾ ਵੀ ਤੂੰ ਚਲਾ ਜਾ। ਆਖਿਰਕਾਰ ਉਹ ਉਦਾਸੀ ਨੇ ਗੁਰੂ ਸਾਹਿਬ ਦੇ ਕੋਲ ਪਹੁੰਚ ਕੇ ਬੇਨਤੀ ਕੀਤੀ, ਮਹਾਰਾਜ ਕਲਗੀਧਰ ਜੀ ਮੈਂ ਇੱਕ ਸਰੂਪ ਲਿਖ ਕੇ ਲਿਆਇਆ ਭਾਈ ਨੰਦ ਚੰਦ ਨੂੰ ਦਿੱਤਾ, ਪਰ ਨੰਦ ਚੰਦ ਨੇ ਤੁਹਾਡੇ ਕੋਲੋਂ ਦਸਤਖਤ ਕਰਾ ਕੇ ਸਰੂਪ ਨਹੀਂ ਮੋੜਿਆ। ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਭਾਈ ਨੰਦ ਚੰਦ ਨੂੰ ਸੱਦੋ। ਨੰਦ ਚੰਦ ਡਰ ਗਿਆ ਵੀ ਹੁਣ ਕਲਗੀਧਰ ਜੀ ਮੈਨੂੰ ਸਜ਼ਾ ਦੇਣਗੇ। ਇਹਨੇ ਕੀ ਕੀਤਾ ਵੀ ਉਹ ਸਰੂਪ ਚੁੱਕਿਆ ਤੇ ਰਾਤੋ ਰਾਤ ਚੋਰੀ ਨਿਕਲ ਗਿਆ ਆਨੰਦਪੁਰ ਸਾਹਿਬ ਤੋਂ। ਤੇ ਸਰੂਪ ਲੈ ਕੇ ਚਲਦਾ ਚਲਦਾ ਇਹ ਡਰੋਲੀ ਆ ਪਹੁੰਚਿਆ, ਅੱਜ ਵੀ ਉਹ ਸਰੂਪ ਡਰੋਲੀ ਪਿਆ ਹੋਇਆ। ਕਲਗੀਧਰ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਉਸ ਸਰੂਪ ਦਾ ਜਿਹੜਾ ਸੰਪੂਰਨ ਪਾਠ ਕਰੇਗਾ ਉਹ ਨੇਤਰਾਂ ਤੋਂ ਅੰਨਾ ਹੋ ਜਾਏਗਾ। ਕਲਗੀਧਰ ਜੀ ਦੇ ਬਚਨ ਹੋਏ, ਕਿਉਂਕਿ ਉਹ ਸਰੂਪ ਪ੍ਰਵਾਨ ਨਹੀਂ ਹੋਇਆ। ਉਸ ਰੂਪ ਦੇ ਦਰਸ਼ਨ ਤਾਂ ਕਰੇ ਜਾਂਦੇ ਨੇ ਪਰ ਉਹਦਾ ਸੰਪੂਰਨ ਪਾਠ ਕੋਈ ਨਹੀਂ ਕਰ ਸਕਦਾ। ਡਾਕਟਰ ਭਾਈ ਵੀਰ ਸਿੰਘ ਜੀ ਹੋਣਾ ਨੇ ਖੋਜ ਕੀਤੀ, ਉਹ ਕਹਿੰਦੇ ਕਈ ਸਿੰਘਾਂ ਨੇ ਪਤਿਆ ਕੇ ਵੇਖਿਆ ਜਮਾ ਕੇ ਵੀ ਇਹ ਬਚਨ ਸੱਚ ਹੁੰਦੇ ਨੇ। ਤਕਰੀਬਨ ਤਿੰਨ ਸਿੱਖਾਂ ਨੇ ਇਹ ਹਿੰਮਤ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਉਸ ਰੂਪ ਦਾ ਪੂਰਨ ਪਾਠ ਕੀਤਾ ਤੇ ਉਹਨਾਂ ਦੀ ਨੇਤਰਾਂ ਦੀ ਰੋਸ਼ਨੀ ਚਲੀ ਗਈ ਸੀ। ਅੱਜ ਵੀ ਗੁਰੂ ਸਾਹਿਬ ਦੇ ਬਚਨ ਸਾਰਥਕ ਨੇ। ਉਹ ਨੰਦ ਚੰਦ ਦਾ ਦਾਦਾ ਸੀ ਉਮਰਾ ਸ਼ਾਹ, ਉਹ ਡਰੋਲੀ ਪਿੰਡ ਦਾ ਰਹਿਣ ਵਾਲਾ ਸੀ ਤੇ ਡਰੋਲੀ ਦੇ ਇਲਾਕੇ ਦਾ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਉਹਨੂੰ ਮਸੰਦ ਥਾਪ ਦਿੱਤਾ, ਉਸ ਇਲਾਕੇ ਦਾ ਮਸੰਦ ਨਿਯੁਕਤ ਕਰ ਦਿੱਤਾ।
ਭਾਈ ਜੇਠਾ ਸਿੱਖ ਪਿਰਾਣਾ ਪੈਰਾ ਅਪਰ ਲੰਘਾ ਮਾਣਾ।
ਭਾਈ ਜੇਠਾ, ਭਾਈ ਪਿਰਾਣਾ, ਭਾਈ ਪੈੜਾ, ਭਾਈ ਲੰਘਾ, ਇਹ ਬੜੇ ਮਹਾਨ ਸਿੱਖ ਹੋਏ ਨੇ ਗੁਰੂ ਘਰ ਦੇ। ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ, ਤੇ ਉਹ ਸਿੱਖ ਨੇ ਜਦੋਂ ਸੱਤਵੇਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਤੇ ਇਹ ਨਾਲ ਸਨ। ਜਦੋਂ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਚ ਕੈਦ ਹੋਏ ਉਦੋਂ ਵੀ ਇਹ ਨਾਲ ਸਨ। ਇਹੋ ਜਿਹੇ ਪੁਰਾਣੇ ਸਿੱਖ ਸਨ। ਇਹਨਾਂ ਤੇ ਵੀ ਗੁਰੂ ਸਾਹਿਬ ਦੀਆਂ ਬੜੀਆਂ ਬਖਸ਼ਿਸ਼ਾਂ, ਭਾਈ ਪੈੜੇ ਤੇ, ਲੰਘਾਏ ਤੇ, ਭਾਈ ਜੇਠੇ ਤੇ, ਔਰ ਭਾਈ ਪਿਰਾਣਾ ਜੀ ਜਿਹੜੇ ਬੜੇ ਮਹਾਨ ਸਿੱਖ ਨੇ।
ਇਤਿਹਾਸਕ ਸਿੱਖ ਕੋ ਕੋ ਗਨੀ ਹੈ, ਕਾਲੀ ਕਾਲ ਜਿਤ ਕੋ ਪਨੀ ਹੈ।
ਇਤਿਹਾਸਕ ਕਿਹੜੇ ਕਿਹੜੇ ਸਿੱਖ ਦੀ ਗਿਣਤੀ ਕਰੀਏ? ਭਾਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇੱਥੇ ਘਾਲਣਾ ਘਾਲੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿਚ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਸੇਵਾ ਕੀਤੀ, ਕਿਹੜੇ ਕਿਹੜੇ ਸਿੱਖ ਦੀ ਗਿਣਤੀ ਕਰੀਏ, ਕਿਸ ਕਿਸ ਸਿੱਖ ਦਾ ਵਰਣਨ ਕਰਕੇ ਸੁਣਾਈਏ।
ਅਜ਼ਮਤ ਯੁੱਤ ਸਗਰੇ ਹੋਏ ਗਏ, ਬ੍ਰਹਮ ਗਿਆਨ ਔਰ ਮੈਂ ਨਿਪਜੇ।
ਜਿੰਨੇ ਸਿੱਖ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਨ੍ਹਾਂ ਨੂੰ ਕਰਾਮਾਤਾਂ ਸਹਿਤ ਕਰ ਦਿੱਤਾ। ਇਹ ਜਿੰਨੇ ਸਿੱਖ ਸਾਰੇ ਅਜਮਤਾਂ ਦੇ ਸਹਿਤ ਹੋ ਗਏ, ਕਰਾਮਾਤਾਂ ਦੇ ਸਹਿਤ ਹੋ ਗਏ, ਔਰ ਜਿੱਥੇ ਇਨ੍ਹਾਂ ਵਿਚ ਕਰਾਮਾਤਾਂ ਆ ਗਈਆਂ, ਉਥੇ ਇਨ੍ਹਾਂ ਦੇ ਹਿਰਦਿਆਂ ਚ ਬ੍ਰਹਮ ਗਿਆਨ ਵੀ ਉਪਜ ਆਇਆ। ਇਨ੍ਹਾਂ ਦੇ ਹਿਰਦਿਆਂ ਵਿਚ ਬ੍ਰਹਮ ਗਿਆਨ ਦੀ ਵੀ ਉਤਪਤੀ ਹੋਈ ਏ, ਬ੍ਰਹਮ ਗਿਆਨੀ ਵੀ ਬਣ ਗਏ।
ਇੱਦਾਂ ਸਕਲਿਆ ਗਾਰੀ ਖਰੀ ਜਿਮ ਚਾਹਲੇ ਤੋਰਨ ਕਰੇ।
ਜਿੰਨੀਆਂ ਸਿੱਧੀਆਂ ਸਿੱਧਾਂ ਸਨ, ਉਹ ਸਾਰੀਆਂ ਇਨ੍ਹਾਂ ਦੇ ਅੱਗੇ ਹੱਥ ਜੋੜ ਕੇ ਖਲੋ ਗਈਆਂ। ਹਰ ਵੇਲੇ ਇਨ੍ਹਾਂ ਸਿੱਖਾਂ ਦੇ ਅੱਗੇ ਹੱਥ ਜੋੜ ਕੇ ਖਲੋਂਦੀਆਂ ਖਲੋਤੀਆਂ ਰਹਿੰਦੀਆਂ ਸਿੱਧੀਆਂ, ਜੋ ਚਾਹੁੰਦੇ ਨੇ ਉਸੇ ਵੇਲੇ ਕਰ ਸਕਦੇ ਨੇ। ਇੰਨੀ ਕਰਾਮਾਤ, ਇਤਨੀ ਸ਼ਕਤੀ ਦੇ ਮਾਲਕ ਹੋ ਗਏ ਇਹ ਸਾਰੇ ਸਿੱਖ ਕਿ ਜੋ ਚਾਹਣ ਕਰ ਸਕਦੇ ਹਨ।
ਜਨਨ ਆਕਾਸ਼ ਉਠਾਵਨ ਸੈਲ,
ਜੇ ਚਾਹਣ ਤੇ ਆਪਣੇ ਆਪ ਨੂੰ ਆਕਾਸ਼ ਵਿਚ ਉਡਾ ਸਕਦੇ ਨੇ, ਜੇ ਚਾਹਣ ਤੇ ਪੱਥਰਾਂ ਤੇ ਪਹਾੜਾਂ ਨੂੰ ਵੀ ਉਡਾ ਸਕਦੇ ਹਨ।
ਕੋਸ ਅਜ਼ਾਰਨ ਕੋ ਬਦ ਗੈਲ,
ਏਡੀ ਤਾਕਤ ਦੇ ਮਾਲਕ ਹੋ ਗਏ ਨੇ ਕਿ ਲੱਖਾਂ ਕੋ ਦਾ ਪੈਂਡਾ ਇੱਕ ਅੱਖ ਦੇ ਖੋਰ ਵਿਚ ਤੈਅ ਕਰ ਸਕਦੇ ਨੇ। ਹਜ਼ਾਰਾਂ ਮੀਲਾਂ ਦਾ ਪੰਧ ਇੱਕ ਅੱਖ ਦੇ ਫੋਰ ਚ ਤੈਅ ਕਰਕੇ ਜਾ ਸਕਦੇ ਨੇ।
ਨਿਮਕ ਵਿਖੇ ਪਹੁੰਚਿਆ ਜਾ ਰਿਚਾ,
ਇੱਕ ਨਿਮਕ ਮਾਤਰ ਦੇ ਸਮੇਂ ਵਿਚ ਜਿੱਥੇ ਚਾਹਣ ਮਰਜ਼ੀ ਪਹੁੰਚ ਸਕਦੇ ਨੇ।
ਛਿਤ ਕੰਪਾਵਤ ਸਿੰਧ ਉਮਾਏ,
ਜੇ ਚਾਹਣ ਤੇ ਧਰਤੀ ਨੂੰ ਕੰਬਾ ਸਕਦੇ ਨੇ, ਜੇ ਚਾਹਣ ਤੇ ਸਾਰੇ ਸਮੁੰਦਰ ਦੇ ਪਾਣੀ ਚ ਉਥਾਨ ਪੈਦਾ ਕਰ ਸਕਦੇ ਨੇ, ਸਮੁੰਦਰ ਵਿਚ ਤੂਫਾਨ ਖੜਾ ਕਰ ਸਕਦੇ ਨੇ।
ਦਿੱਲੀ ਆਦਕ ਅਪਰ ਲੋਰ ਅਕੜੇ ਉਠਾਏ ਪਿਰਾਵੇਂ ਦੋਰ,
ਜੇ ਚਾਹਣ ਇੰਨੀ ਸ਼ਕਤੀ ਭਾਈ ਜੇਠਾ ਚ, ਭਾਈ ਪੈੜੇ ਚ, ਭਾਈ ਲੰਗਾਹ ਵਿਚ, ਪੁਰਾਣਾ ਜੀ ਚ, ਕਿ ਜੇ ਚਾਹਣ ਕੇ ਦਿੱਲੀ ਤੇ ਲਾਹੌਰ ਦੋਵਾਂ ਨੂੰ ਤਲੀਆਂ ਤੇ ਚੁੱਕ ਕੇ ਆਪਸ ਵਿਚ ਭਿੜਾ ਕੇ ਖਤਮ ਕਰ ਸਕਦੇ ਨੇ। ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਣ ਲੱਗੀ ਸੀ, ਤਵੀ ਤੇ ਸਾਹਿਬ ਨੂੰ ਬਿਠਾਇਆ ਜਾ ਰਿਹਾ ਸੀ, ਉਦੋਂ ਭਾਈ ਜੇਠੇ ਨੇ ਕਿਹਾ ਸੀ ਜੇ ਆ ਗਿਆ ਹੋਵੇ ਤੇ ਮਹਾਰਾਜ ਦਿੱਲੀ ਤੇ ਲਾਹੌਰ ਨੂੰ ਚੁੱਕ ਕੇ ਆਪਸ ਵਿਚ ਭਿੜਾ ਦਿਆਂ। ਉਹ ਕਿਹਾ ਹੀ ਨਹੀਂ ਸੀ, ਕਰ ਵੀ ਸਕਦੇ ਸੀ, ਇਹੋ ਜਿਹੀ ਕਰਾਮਾਤ ਦੇ ਧਾਰਨੀ ਸਨ। ਭਾਈ ਸਾਹਿਬ ਦੱਸ ਰਹੇ ਨੇ ਕਿ ਜੇ ਚਾਹੁਣੇ ਸਿੱਖ ਇੰਨੇ ਕਰਾਮਾਤੀ ਤੇ ਅਜਮਤੀ ਨੇ ਕਿ ਦਿੱਲੀ ਤੇ ਲਾਹੌਰ ਨੂੰ ਵੀ ਪਕੜ ਕੇ ਭਿੜਾ ਸਕਦੇ ਹਨ।
ਬਡੋ ਸਰੀਰ ਬਦਾਵੇ ਐਸੇ ਬੀਚ ਆਕਾਸ਼ ਨਮੀ ਮੈਂ ਜੈਸੇ,
ਇੰਨੀ ਕਰਾਮਾਤ ਦੇ ਮਾਲਕ ਨੇ ਜੇ ਚਾਹਣ ਤੇ ਆਪਣੇ ਸਰੀਰ ਨੂੰ ਇਤਨਾ ਵੱਡਾ ਕਰ ਸਕਦੇ ਨੇ ਆਕਾਸ਼ ਵਿਚ, ਆਕਾਸ਼ ਵੀ ਇਨ੍ਹਾਂ ਦੇ ਸਾਹਮਣੇ ਛੋਟਾ ਨਜ਼ਰ ਆਵੇ। ਇਤਨਾ ਵਿਸਥਾਰ ਆਪਣੇ ਸਰੀਰਾਂ ਦਾ ਕਰ ਸਕਦੇ ਨੇ, ਏਡਾ ਵੱਡਾ ਆਕਾਰ ਆਪਣੇ ਸਰੀਰਾਂ ਦਾ ਬਣਾ ਸਕਦੇ ਨੇ ਕਿ ਆਕਾਸ਼ ਦੇ ਵਿਚ ਵੀ ਇਨ੍ਹਾਂ ਦਾ ਸਰੀਰ ਨਾ ਮੇਵੇ, ਆਕਾਸ਼ ਵਿਚ ਵੀ ਇਨ੍ਹਾਂ ਦਾ ਸਰੀਰ ਨਾ ਸਮਾਉਂਦਾ ਹੋਵੇ।
ਅਣੂ ਬਣ ਜਾਣ ਨਾ ਦੇਹ ਦਿਖਾਈ,
ਫਿਰ ਇੰਨੇ ਬਰੀਕ ਬਣ ਜਾਂਦੇ ਨੇ ਜੇ ਚਾਹੁਣ ਤੇ, ਇਤਨੇ ਬਰੀਕ ਅਣੂ ਦੇ ਸਮਾਨ ਬਣ ਜਾਣ ਕਿ ਵੇਖਣ ਵਾਲੇ ਨੂੰ ਨਜ਼ਰ ਹੀ ਨਾ ਆਉਣ ਸਾਹਮਣੇ, ਇਤਨੇ ਬਰੀਕ ਸੂਖਮ ਤੋਂ ਸੂਖਮ ਹੋ ਸਕਦੇ ਨੇ।
ਉੱਡਣ ਸ਼ਕਤ ਪਹੁੰਚਿਆ ਸਭ ਥਾਈ,
ਔਰ ਇਨ੍ਹਾਂ ਵਿਚ ਉੱਡਣ ਦੀ ਸ਼ਕਤੀ ਵੀ ਹੈ, ਜਿੱਥੇ ਚਾਹਣ ਮਰਜ਼ੀ ਉੱਡ ਕੇ ਜਾ ਸਕਦੇ ਨੇ।
ਪਲਕ ਸਰੀਰ ਚਹਿ ਚਿਤ ਜੈਸੇ,
ਇਹੋ ਜਿਹਾ ਚਾਹਣ ਮਰਜ਼ੀ ਆਪਣੇ ਸਰੀਰ ਨੂੰ ਬਣਾ ਸਕਦੇ ਨੇ, ਚਾਹੇ ਸ਼ੇਰ ਦਾ ਰੂਪ ਦੇ ਦੇਣ, ਚਾਹੇ ਜਿਹੋ ਜਿਹਾ ਮਰਜ਼ੀ ਆਪਣੇ ਸਰੀਰ ਨੂੰ ਉਹੋ ਜਿਹਾ ਹੀ ਰੂਪ ਬਣਾ ਸਕਦੇ ਨੇ।
ਦਕਸ਼ਿਨ ਅਪਰ ਲੇਤ ਤਰ ਤੈਸੇ,
ਤਤ ਛਿਨ ਉਹੋ ਜਿਹਾ ਆਪਣਾ ਸਰੂਪ ਬਣਾ ਸਕਦੇ ਨੇ ਜਿਹੋ ਜਿਹਾ ਫੁਰਨਾ ਕਰ ਲੈਣ ਕਿ ਮੈਂ ਇਹੋ ਜਿਹਾ ਬਣ ਜਾ, ਉਹੋ ਜਿਹਾ ਉਸੇ ਵੇਲੇ ਬਣ ਜਾਂਦੇ ਨੇ। ਸਰੀਰ ਨੂੰ ਪਲਟਣ ਦੀ ਸ਼ਕਤੀ ਵੀ ਇਨ੍ਹਾਂ ਵਿਚ ਹੈ।
ਜਿੱਤੀ ਸਮਰਥਾ ہے جگ مائی اس تو نہیں جو تین ٹگ نائی.
جتنی سمرتھا اس جگت وچ ہے, جتنی طاقت جتنی شکتی سارے سنسار وچ ہے, ایسی کوئی شکتی نہیں جیڑی شکتی ستگرو گرو ارجن صاحب دے نہ سکھاں وچ نہ ہوئے. ایسی کوئی سمرتھا نہیں, ایسی کوئی طاقت نہیں جیڑی ستگرو گرو ارجن صاحب دے نہ سیوکاں وچ انہاں سکھاں دے کول نہ ہوئے.
تو گرو کو کر بو نیوا اجر جرن سبین مت تھیوا.
پھر بھی اینیاں شکتیاں دے مالک ہون دے باوجود بھی کہتے پھر بھی گرو کا جڑا گھر ہے ایتھے ات دی نمرتا ہے. گرو صاحب جی دے گھر ات نمرتا حلیمی ہے, اور اجر نو جرن والی مت تن گرو ارجن صاحب جی اپنے دربار چ سارے سکھاں نو بخش دے نے.
جے کر ہت جے کر گرت کنوں دکھائی کہنے جیت کر شکت لگائے.
انیاں شکتیاں دے مالک نے سکھ, جے کسے نے اپنی کوئی شکتی بکھائی بھی ہے گرو ہت, جے کسے نے اپنی کرامات یا اپنی شکتی کسے نے پرگٹ کر کے بکھائی بھی ہے.
سو ست گر کے اور نہ پائے چھین لین دینت سمجھائے.
جے کسے نے کوئی شکتی بکھائی بھی تے ست گرو جی نے انہاں دیاں ساریاں شکتیاں کھو لیاں, تے پھر انہاں نوں سمجھایا کہ بھائی گرو گھر دے وچ مریادا ہے کہ شکتی ہون دے باوجود بھی اپنے آپ نوں شکتی ہینا سمجھنا, کل سمرتھا ہون دے باوجود بھی اپنے آپ نوں اسمرتھ سمجھنا. مہاراج جی نے پھر انہاں نوں سمت دتی, جے کسے شکتی وکھائی بھی تے اودی شکتی کھو کے مہاراج جی نے انہاں نوں سمجھایا ہے.
جنوں سدا سر سیوا کینت ان سب کو گربخش دینت.
پرکار جنہاں جنہاں نے سری امرتسر سروور دی سیوا کیتی ستگرو جی نے انہاں ساریاں نوں بخششاں کیتی, جنہاں جنہاں بھی سیوا کیتی سب تے ستگرو گرو ارجن صاحب جی نے بخشش کیتی ہے.
سکھ انیک نیال کرے ہیں جتھا رام کب شکت درے ہیں.
ایسا بہت سارے سکھاں نوں ستگرو نے نحال کر دتا, جڑے بالکل نیمے سن انہاں نیمیاں نوں گرو ارجن صاحب نے کرپا کر کے اچیا کر دتا. نیچوں اونچ کرے میرا گوبند کاہوں تے نہ ڈرے, غریب نواز گسیاں میرا ماتھ چھتر ترے. ستگرو جی نے نیمیاں نوں اچیا کر دتا ہے.
دویرا ایم شری امرت سر کتھا پاکی شکل بنائے.
ماں کبھی بھائی سنتوک سنگھ جی کہندے اس طرح میں شری امرت سر صاحب دی جڑی کتھا ہے جویں اتھے سیوا ہوئی ہے, سروور دی سیوا ہوئی ہے, سچ کھنڈ شری ہرمندر صاحب دی کار سیوا ہوئی ہے, جویں جویں سکھاں نے آ کے سیوا کیتی ہے, وہ ساری کتھا بھائی سنتوک سنگھ جی کہہ دے جویں ہوئی ہے میں اسی طرح آپ ساری سنگت نو سربن کرائی ہے.
پے کرتارت سکھ جم سو سب دے سنائے.
بہت سارے سکھ سیوا کر کے کرتارت ہوئے نے, انہاں دا جیون سفلا ہویا ہے. بھائی صاحب کہہ دے میں انہاں ساریاں دی کتھا آپ جی نو سربن کرائی ہے.
جو پئی بھائی شالو آدم سند گر کر کی کر کر بلند.
خالصہ جی نا سیوا کرن والیاں چ ایک سکھ بھائی سالو بھی ہوئے. بھائی سالو دا ٹوبا اج بھی سری امرتسر صاحب چ مشہور ہے, پرسدھ ہے. مہاراج جی کہندے انہاں وچ ایک بھائی سالو نام دے مسند ہوئے نے, انہاں نے بھی گرو گھر دی بڑی وڈی بھاری سیوا کیتی ہے.
لے برو دے برو آمن جانا درد سنبھال خرچ کر نانا.
اور سنگت کولو مایا لینی اگرانی تے پھر او دا خرچہ کرنا, انہاں دی ساری آمدن تے خرچ دی جنی ذمہ واری سی جڑا علاقہ بھائی سالو نو دتا ہویا سی, بھائی سالو جی نے بخوبی ڈھنگ نال او ساری سیوا کیتی ہے.
عمرہ شاہ اپر کلیانا جیٹھا گرمک ਸਿੱਖ ਪਿਰਾਣਾ।
ਭਾਈ ਉਮਰਾ ਸ਼ਾਹ ਜੀ, ਭਾਈ ਕਲਿਆਣਾ ਜੀ, ਭਾਈ ਜੇਠਾ ਜੀ ਜੋ ਬੜੇ ਗੁਰਮੁਖ ਨੇ, ਫਿਰ ਭਾਈ ਪਿਰਾਣਾ ਜੀ ਜੋ ਬੜੇ ਮਹਾਨ ਗੁਰਸਿੱਖ ਨੇ।
ਕੇਤ ਕਰੈ ਸੰਗ ਗੁਰ ਸਦਾ, ਕੋਥਲ ਅਪਰ ਚੁਦਰ ਸੇ ਕਦਾ।
ਸਾਰੇ ਸਿੱਖ ਹਰ ਵੇਲੇ ਸਤਿਗੁਰਾਂ ਦੇ ਨਾਲ ਰਹਿੰਦੇ ਨੇ, ਔਰ ਇਨ੍ਹਾਂ ਵਿੱਚ ਹੋਰ ਬਹੁਤ ਸਾਰੇ ਸਿੱਖ ਨੇ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ, ਜਦੋਂ ਸਮਾਂ ਆਉਂਦਾ ਫਿਰ ਆ ਕੇ ਦਰਸ਼ਨ ਕਰਦੇ ਨੇ।
ਯਹਾਂ ਕਾ ਸਿੱਖੀ ਵਿਸਤਾਰੈ, ਸਤ ਨਾਮ ਜਪ ਪਰਮ ਨਿਰਵਾਰੈ।
ਕਿੱਥੇ ਕਿੱਥੇ ਗੁਰਸਿੱਖੀ ਦਾ ਵਿਸਥਾਰ ਕਰਦੇ ਨੇ, ਔਰ ਸੱਚੇ ਨਾਮ ਦਾ ਜਾਪ ਜਪ ਕੇ ਆਪਣੇ ਅੰਦਰੋਂ ਭਰਮਾਂ ਦੀ ਨਿਵਿਰਤੀ ਕਰਦੇ ਹਨ।
ਬੈਠੇ ਸ਼੍ਰੀ ਅਰਜਨ ਹਰ ਮੰਦਰ, ਕਥੈ ਸੁਦਾਚਰ ਮਹਿਮਾ ਸੁੰਦਰ।
ਗੁਰੂ ਅਰਜਨ ਸਾਹਿਬ ਜੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਬੈਠਦੇ ਨੇ, ਸੋਹਣਾ ਚੰਦੋਆ ਸਤਿਗੁਰਾਂ ਦੇ ਸੀਸ ਤੇ ਤਣਿਆ, ਗੁਰਤਾ ਗੱਦੀ ਤੇ ਸਤਿਗੁਰੂ ਜੀ ਬੈਠਦੇ ਨੇ, ਔਰ ਸਤਿਗੁਰੂ ਜੀ ਹਰਿਮੰਦਰ ਸਾਹਿਬ ਚ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤੀ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਆਪਣੀ ਰਸਨਾ ਤੋਂ ਕਰਦੇ ਨੇ।
ਸੋਰਠ ਰਾਗ ਮਜਾਰ ਬਨਾਵੇ, ਮਹਾਮਾਤਮ ਤੋਂ ਵੀ ਦਿੱਤਾ ਮੈਂ।
ਬਹੁਤ ਸਾਰੇ ਸ਼ਬਦ ਸਤਿਗੁਰਾਂ ਨੇ ਸੋਰਠ ਰਾਗ ਵਿਚ ਉਚਾਰਨ ਕੀਤੇ ਨੇ, ਜਿਨ੍ਹਾਂ ਵਿਚ ਬੜਾ ਵੱਡਾ ਮਹਾਤਮ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਸਤਿਗੁਰਾਂ ਨੇ ਦੱਸਿਆ ਹੈ।
ਸੋਹੀ ਰਾਗ ਸ਼ੰਤ ਕੇ ਮਾਈ, ਤੀਰਥ ਮਹਿਮਾ ਕੋ ਸ਼ੁਭ ਪ੍ਰਾਏ।
ਸੂਈ ਰਾਗ ਵਿਚ ਬੜੇ ਛੰਤ ਬਣਾ ਕੇ ਸਤਿਗੁਰੂ ਜੀ ਤੀਰਥ ਦੀ ਮਹਿਮਾ ਰਸਨਾ ਤੋਂ ਕਰਦੇ ਹਨ।
ਹਰ ਮੰਦਰ ਕੋ ਕੈ ਮਾਤਮ, ਦਰਸ਼ਨ ਪਰਸਨ ਨਿਰਮਲ ਆਤਮ।
ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਬੜਾ ਵੱਡਾ ਮਹਾਤਮ ਸਤਿਗੁਰੂ ਜੀ ਦੱਸਦੇ ਨੇ ਕਿ ਭਾਈ ਜਿਹੜੇ ਦਰਸ਼ਨ ਪਰਸਨ ਗੇ ਸ੍ਰੀ ਦਰਬਾਰ ਸਾਹਿਬ ਦੇ, ਉਨ੍ਹਾਂ ਦੀ ਆਤਮਾ, ਉਨ੍ਹਾਂ ਦਾ ਮਨ ਨਿਰਮਲ ਹੋ ਜਾਏਗਾ, ਪਵਿੱਤਰ ਹੋ ਜਾਏਗਾ।
ਅੰਮ੍ਰਿਤ ਸਰ ਜਿਨ ਮਜਨ ਕੀਨਾ, ਕੋਟ ਜਨਮ ਕੇ ਅਗ ਕਰ ਛੀਨਾ।
ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ, ਉਨ੍ਹਾਂ ਦੇ ਕਰੋੜਾਂ ਜਨਮਾਂ ਦੇ ਪਾਪ ਨਸ਼ਟ ਹੋ ਗਏ ਨੇ। ਕਰੋੜਾਂ ਜਨਮਾਂ ਦੇ ਅੱਗ ਉਨ੍ਹਾਂ ਦੇ ਛੀਣ ਹੋ ਜਾਣਗੇ।
ਸ੍ਰੀ ਹਰਿਮੰਦਰ ਬੰਧਨ ਕਰਕੇ ਬੈਠੇ ਸਾਧਰ ਸ਼ਰਧਾ ਧਰਕੇ।
ਬਹੁਤ ਸਾਰੇ ਸਿੱਖ ਆ ਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੰਦਨਾ ਕਰਦੇ ਨੇ, ਔਰ ਬੜੀ ਭਾਰੀ ਸ਼ਰਧਾ ਧਾਰਨ ਕਰਕੇ ਗੁਰੂ ਦਰਬਾਰ ਚ ਬੈਠਦੇ ਹਨ।
ਸਤਿਗੁਰ ਸ਼ਬਦ ਸਰਵਨ ਕੋ ਕਰੈ, ਸਰਬ ਓਰ ਤੇ ਮਨ ਕੋ ਥਿਰੈ।
ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦ ਕੀਰਤਨ ਸੁਣਦੇ ਨੇ, ਔਰ ਸਾਰੇ ਪਾਸਿਓਂ ਆਪਣੇ ਮਨ ਨੂੰ ਰੋਕ ਕੇ ਇੱਕ ਥਾਂ ਤੇ ਸ਼ਬਦ ਨਾਲ ਜੋੜ ਕੇ ਕੇਂਦਰਿਤ ਕਰਦੇ ਨੇ।
ਅਥਵਾ ਕਰੈ ਸੁਨਾਮਨ ਕੋਈ, ਫਲ ਅਤੋਟ ਕੋ ਪਾਵੈ ਸੋਏ।
ਜਾਂ ਫਿਰ ਕੋਈ ਸੁਣਾਉਂਦਾ, ਸੁਣਾਉਣ ਵਾਲੇ ਨੂੰ ਵੀ ਬੜਾ ਵੱਡਾ ਅਤੋਟ ਫਲ ਪ੍ਰਾਪਤ ਹੁੰਦਾ ਹੈ।
ਜੇ ਨਰ ਬਸੈ ਦੋਰ ਕਿਸ ਥਾਨੇ, ਆਵੇ ਦੀਪ
ਬਹੁਤ ਸਾਰੀ ਸੰਗਤ ਦੂਰ ਰਹਿਣ ਵਾਲੀ ਹੈ। ਜਿਹੜੇ ਸਿੱਖ ਦੂਰ ਰਹਿੰਦੇ ਨੇ ਉਹ ਜੋੜ ਮੇਲਿਆਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ, ਜਿਵੇਂ ਦੀਪ ਮਾਲਾ ਦਾ ਦਿਹਾੜਾ ਹੁੰਦਾ ਹੈ ਤੇ ਫਿਰ ਹਿੱਤ ਦੇ ਨਾਲ ਗੁਰੂ ਦਰਬਾਰ ਵਿਚ ਆਉਂਦੇ ਹਨ।
ਗੌਰ ਮੇਕ ਕੀ ਜਬ ਸੰਕ੍ਰਾਂਤ, ਤਬ ਇਸ ਆਏ ਜਿਨ੍ਹਾਂ ਨੇ ਗਾ।
ਔਰ ਕਈ ਗੁਰਸਿੱਖ ਮੇਖ ਦੀ ਸੰਕ੍ਰਾਂਤ ਕਹਿੰਦੇ ਨੇ, ਵਿਸਾਖ ਦੀ ਸੰਕ੍ਰਾਂਤ, ਵਿਸਾਖ ਦੀ ਸੰਕ੍ਰਾਂਤ ਦੇ ਦਿਹਾੜੇ ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਚ ਆ ਕੇ ਇਸ਼ਨਾਨ ਕਰਦੇ ਨੇ।
ਯਥਾ ਬਰਖ ਦਿਨ ਮੱਜਨ ਰਹਿ, ਦੋਇਨ ਪੁਰਬ ਫਲ ਤੈ ਤੋ ਲੈ।
ਖਾਲਸਾ ਜੀ, ਜਿਵੇਂ ਸਾਰੇ ਸਾਲ ਦੇ ਇਸ਼ਨਾਨ ਦਾ ਫਲ ਇਨ੍ਹਾਂ ਦੋ ਪੁਰਬਾਂ ਵਾਲੇ ਦਿਨ ਹੀ ਪ੍ਰਾਪਤ ਹੋ ਜਾਂਦਾ, ਇੱਕ ਵਿਸਾਖ ਦੀ ਸੰਕ੍ਰਾਂਤ ਨੂੰ, ਦੂਸਰਾ ਦੀਪਾਵਲੀ ਦੀਪਾਵਲੀ ਦਾ ਜਿਹੜਾ ਦਿਹਾੜਾ ਹੈ ਉਸ ਦਿਨ ਜਦੋਂ ਇਸ਼ਨਾਨ ਕੀਤਾ ਜਾਵੇ। ਇਨ੍ਹਾਂ ਦੋ ਦਿਨਾਂ ਦੇ ਇਸ਼ਨਾਨ ਵਿਚ ਬੜਾ ਵੱਡਾ ਭਾਰੀ ਮਹਾਤਮ ਪ੍ਰਾਪਤ ਹੁੰਦਾ ਹੈ।
ਦੋਨੋ ਪਰਬ ਵਿਖੇ ਸਥਾਨੈ, ਅਛਰ ਤੀਰ ਆਏ ਇਸ਼ਨਾਨੈ।
ਅਰਜਨ ਸਾਹਿਬ ਜੀ ਦੇ ਬਚਨ ਨੇ ਕਿ ਜਦੋਂ ਇਹ ਦੋ ਪੁਰਬ ਹੁੰਦੇ ਨੇ, ਇੱਕ ਤਾਂ ਦੀਪਮਾਲਾ ਦਾ, ਦੂਸਰਾ ਵਿਸਾਖ ਦੀ ਸੰਕ੍ਰਾਂਤ ਦਾ, ਇਨ੍ਹਾਂ ਦੋ ਪੁਰਬਾਂ ਤੇ ਜਿਹੜੇ 68 ਤੀਰਥਾਂ ਦੇ ਇਸ਼ਨਾਨ, 68 ਤੀਰਥ ਨੇ, ਉਹ 68 ਦੇ 68 ਤੀਰਥ ਆ ਕੇ ਸਰੋਵਰ ਚ ਇਸ਼ਨਾਨ ਕਰਦੇ ਨੇ ਇਨ੍ਹਾਂ ਦੋ ਪੁਰਬਾਂ ਤੇ। 68 तीर्थ आके ना सरोवर दे विच श्री अमृतसर सरोवर च आके स्नान करदे ने।
कल के नर कल मल समंदाए मत मलीन मैं पुनी उपाए।
कलयुग दे जेडे लोक ने ओ पापी बिरती वाले ने, उना दे मन निर्मल नहीं हन, मैल नल भरे हुए ने, पाप कर्म करदे ने और उना दे पुन कोई नहीं।
सो सब तीर्थ देश मजारे कर स्नान को ताए उतारे।
जेडे पापी लोक ने कलयुग दे ओ की करदे ने, अपने पापा दी मैल नू निवृत करन वास्ते सारे देश दे तीर्थां विच नहाउंदे ने। वो अपने पापा दी मैल लाउण वास्ते जे कोई गंगा जाके नहा रहा, कोई इलाहाबाद नहा रहा, कोई हरिद्वार जाके नहा रहा, उन्हां तीर्थां विच जाके फिर उह नहा के अपने पाप उतारदे ने।
जिन पापन के पार दबाए जे सह न सके अधिक अकलाए।
उन्हां पापियां दे पाप करके जेडे ओ तीर्थ ने ओ भी व्याकुल हो जांदे ने, ओ तीर्थ भी जेडे ने व्याकुल हो जांदे ने। अकलाए अकलाए दा मतलब है बेबल हो जांदे। पापियां दे पाप धो धो के गंगा वर्गे तीर्थ भी मैले हो जांदे ने।
गंगा आदिक तीर्थ जेई अमृत सर में
फिर जेडे तीर्थ ने अपनी मैल धोन वास्ते श्री अमृतसर सरोवर विच आके स्नान कर दे। आखो सतनाम श्री, क्योंकि पापियां दे पाप धो धो के तीर्थ जदों मैले हो जांदे ने फिर वो अपनी मैल धोन वास्ते श्री अमृतसर सरोवर विच आके स्नान कर दे ने।
नाम महात्म जय अधिकाई कर स्नान ताज अगत सुदाई।
क्योंकि श्री अमृतसर दे विच नाम दा महात्म जो बड़ा वड्डा अदक है, इत्थे आके फिर इशनान करके अपने पापा तो रहत होके निर्बल हुंदे हन।
दीप माल वैसाखी दोए छठे मास तीर्थ सब कोए।
दीप माला दे दिन जां वैसाखी दा जेड़ा दिन है, इना दो दिहाड़ियां दे उत्ते जेड़े तीर्थ ने आके छे छे महीनियां बाद श्री अमृतसर सरोवर च स्नान करदे, 68 दे 68 तीर्थ वो आके श्री अमृतसर सरोवर च मज्जन करदे ने।
रहे सुदासर मैं तब आए जो नर तिछिन या नाए।
वो 68 तीर्थ ना दो पुरबा ते सरोवर विच ही रहिंदे ने, अमृतसर सरोवर विच ही। उस वक्त फिर जेड़ा सिख आके ओदे विच स्नान करदा सरोवर विच, ते जिथे उहनां नूं अमृतसर सरोवर दे स्नान दा फल मिलदा है, उथे उन्हां नूं 68 तीर्थां दे स्नान दा भी फल प्राप्त हो जांदा है। क्योंकि 68 तीर्थ उथे ही हुंदे, उस टाइम उथे ही हाजिर हुंदे ने।
सब तीर्थ को मज्जन होए यां ते अधिक महात्म जोए।
सारे तीर्थां दे स्नान दा फल प्राप्त हो जांदा, इस करके श्री अमृतसर सरोवर विच वैसाख दी संक्रांत ते दीपमाला दे दिन दे स्नान दा बड़ा वड्डा भारी महात्म है।
करें स्नान सकल फल पावे सुत बित लाभ कुल कुन सावे।
जेड़े स्नान करनगे उन्हां नूं सकल प्रकार दे फलां दे पुत्र धन संपदा विभूति सब कुछ प्राप्त होवेगा।
इत्यादिक महिमा कै भारी हर मंदर के बैठ मजारे।
सचखंड श्री हरिमंदर साहब दरबार साहब च बैठ के गुरु अर्जन साहब जी बड़ी वड्डी भारी महिमा सरोवर दी कथन करके सुनाउंदे ने।
एक दिन बैठे सभा लगाए कीतक सिख रे गरबाए।
सतगुरु जी दीवान सजा के बैठे सन, ते कुछ क सिख उन्हां दे मन च हौमै आ गई, कुछ क सिखां दे मनां विच हंकार आ गया।
हमो सेव वो सर की कीन जिस दिन बीतत को नै चीन।
कहंदे जिन्हां विचों बहुत सारे सिख तां बख्शां दे पात्र हो चुके ने, पर जेड़े केवल दुनियावी बिरती वाले सी, सेवा तां कीती आ उन्हां ने, पर उन्हां दे अंदर हंकार आ गया। हंकार ए आ गया, कहंदे जी असीं अमृतसर सरोवर दी बड़ी सेवा कीती, असीं ना रात वेख्या ते ना रात वेखी ऐ ते ना दिन वेख्या, असीं दिन रात एक करके अमृतसर सरोवर दी सेवा कीती, एदा कईयां दे मना च हंकार ते हौमै दी बिरती बन गई।
तिनके मन की सतगुर जानी श्री मुख ते बिरद सो कै बानी।
उन्हां ने मना दी सतगुरु जानी जान जान गए। गुरु अर्जन साहब लागे बाबा बुढ़ा साहब जी बैठे से, ते महाराज जी उन्हां दे मन दा हंकार तोड़न वास्ते हौमै कढ़न वास्ते بابا بڈا صاحب جی نو کہن لگے
شری نانک سکھ پر کے جب کو ثابت سکھ نبیو توے
راج جی کہن دے بابا بڈا صاحب جی اے دسو بھی جدوں گرو نانک صاحب نے سکھاں دی پرکھ کیتی سی اودو کنے ک سکھ ثابت نکلے سی کیونکہ انہاں وچوں کئیاں دے من چ ہومے جو آئی سی ستگرو نے ہومے کڈنی سی ستگرو جی بابا بڈا صاحب نو کہندے بابا بڈا جی جدوں گرو نانک صاحب نے سکھ پرکھے سی جدوں انہاں نے شکاری دا روپ بنا لیا سی اودوں کنے ک سکھ ثابت نکلے سی کنے ک کھڑے اترے سی
شری انگد کو گرتا دئی تب سکھی پرکھن کم کرے
گرو صاحب نے گرو انگد صاحب نو گرتا گدی دتی اودوں گرو نانک صاحب نے سکھی کیویں پرکھی سی
سو پرسنگ سب دیو سنائے سب سمیت جم سکھ سمجھائے
اسی او سارا پرسنگ سانو سناؤ اسی سارے سکھاں سمیت او سارا پرسنگ سننا چاہندے ہاں
ایم سن کے بانی گر کرے پائی برد کہو تس میرے
گرو جی دے بچن سن کے بابا بڈا صاحب جی اس ویلے بولے
تمہیں اندر جامی سب جانو اپر سنام کی چٹھانو
مہاراج جی تسی انتر جامی ہو سب کچھ جان دے ہو پھر بھی سانو سارا کچھ سنان واسطے حکم کر رہے ہو
آشے جان الپ کو کہو سنو سکل میں جس بھی دلو
مہاراج جی میں آپ جی دا آشا سمجھ کے سارا بچن سنونا ہے کہ کیویں گرو نانک صاحب نے سکھاں دی پرکھ کیتی سی اس پرکھ وچ میں بھی سی اوتے کھڑا تے میں اپنی ہڈ بیتی آپ جی نو سنونا بابا بڈا صاحب جی او سارا پرسنگ سنا رہے نے جنوں سن کے انہاں سکھاں دے اندروں ہومے دی نویرتی ہونی ہے او کتھا آپ جی اگلیاں پرکرناں چ سربن کرو گے اج جیٹھ دے مہینے دی سکران دا پوتر دہاڑا ہے دھن گرو ارجن صاحب پنجویں پاتشاہ جی بچن کردے جیٹھ دے مہینے دوارا ہر جیٹھ جڑن دا لوڑی ہے جس اگے سب نوان ہر سجن دامن لگیاں کسے نہ دئی بن مانک موتی نام پرب ان لگا نہیں سن اے ستگرو گرو ارجن صاحب جی دا بچن ہے جیٹھ دے مہینے دوارا کے بھائی اس ہری اکال پورکھ واہگرو پرمیشر نال جڑنا چاہیے اودے نال جڑو کہدے نال جس اگے سب نبن جہدے اگے دنیا دیا ساری شکتیاں نبندیاں جہدے اگے دنیا دیا ساری طاقت چکدیا نے جس اگے دنیا دی ہر ایک شہ دیوی دیوتے سارے جس دے اگے نت مستک ہو کے نمسکار کرتے نے ہے بھائی اس اکال پورکھ سرو شکتی مان پرمیشر نال جڑو کسی مڑی قبر نو پوجن دی لوڑ نہیں اکال پورکھ نال جڑو تے ہری واہگرو پرمیشر دے پلے لگے ہاں پھر واہگرو پرمیشر کسے اگے بن کے نہیں سٹے گا جی جم بن کے سٹ دے دھرمراج اگے کہہ دے انہاں نو بن کے نہیں سٹیا جاندا جڑے ہری پرمیشر سجن دے پلے لگدے نے واہگرو پرمیشر دا نام ہی ساریاں واسطے مانک بوتی انہاں نو کسے پرکار دا کوئی چور سن لا کے چوری نہیں کر سکدا اور اے جیٹھ دا مہینہ مہاراج جی کہہ دے انہاں واسطے رنگیلا ہے سکھدائی ہے آنند دائی ہے جنہاں دے متھے دے بڑے بھاگ نے جڑے ستگرو گریب نواز پاتشاہ جی دی سنگت کردے نے جیٹھ دے مہینے دوارا صاحب دا یہی پاون اپدیش ہے کہ بھائی ستن سری گرو گرنتھ صاحب جی نال گریب نواز پاتشاہ جی نال جڑو اور ستگراں دی سنگت کرو اور یہ مہینہ سکھاں دا بتیت ہوے گا